गौड़ी महला पहला काम क्रोध माया मह चीत। काम क्रोध माया मह चीत, झूठ विकार जाग हित चीत।
ਸੋ ਖਾਲਸਾ ਸਤਿਗੁਰੂ ਦੀ ਸਾਜੀ ਨੂੰ ਅੱਜ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਅੰਤਰਜਾਮੀ ਸਤਿਗੁਰ ਨਾਨਕ ਦੇਵ ਦੇ ਨੌਵੇਂ ਸਰੂਪ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਹਿਬ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਮੀਰ ਪੀਰ ਦੇ ਮਾਲਕ ਬੰਦੀ ਛੋੜ ਜਿਨ੍ਹਾਂ ਨੂੰ ਪੱਲਾ ਪਕੜਾ ਕੇ ਗਵਾਲੀਅਰ ਤੋਂ 52 ਰਾਜੇ ਉਮਰ ਕੈਦੀ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਮੁੜ ਕੇ ਵਾਪਸ ਰਾਜਗੱਦੀ ਦੇ ਉੱਤੇ ਬਿਠਾ ਕਰਕੇ ਉਹਨਾਂ ਦੀਆਂ ਰਿਆਸਤਾਂ ਦਵਾਈਆਂ ਸਨ। ਜਹਾਂਗੀਰ ਬਾਦਸ਼ਾਹ ਡਰਦੇ ਨੇ ਸਤਿਗੁਰੂ ਦਾ ਹੁਕਮ ਮੰਨ ਕੇ ਜਿਵੇਂ ਜਿਵੇਂ ਸਤਿਗੁਰੂ ਦਾ ਫਰਮਾਨ ਹੋਇਆ ਉਵੇਂ ਮੰਨਿਆ। ਉਹ ਬੰਦੀ ਛੋੜ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੰਜਵੇਂ ਸਾਹਿਬਜ਼ਾਦੇ ਸੁਪੁੱਤਰ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜਿਨ੍ਹਾਂ ਨੇ ਮਾਤਾ ਨਾਨਕੀ ਜੀ ਦੀ ਗੋਦ ਨੂੰ ਭਾਗ ਲਾਉਣ ਵਾਸਤੇ ਅੱਜ ਦੇ ਦਿਨ 1678 ਬਿਕਰਮੀ ਵਿੱਚ ਸਾਧ ਸੰਗਤ ਜੀ ਵਿਸਾਖ ਸ੍ਰੀ ਦੇ ਅੰਦਰ ਚੋਜੀ ਪਾਤਸ਼ਾਹ ਪੰਚਮੀ ਵਾਲੇ ਦਿਨ ਅੱਜ ਮਹਿਲਾਂ ਦੇ ਵਿੱਚ ਗੁਰੂ ਕੇ ਮਹਿਲਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਤਿਗੁਰਾਂ ਦਾ ਅਵਤਾਰ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਸਤਿਗੁਰਾਂ ਨੇ ਤਿਲਕ ਜੰਗੂ ਰਾਖਾ ਪ੍ਰਵਤਾਂਕਾ ਤਿੰਨੋ ਬੜੋ ਕਲੂ ਮੈਂ ਸਾਕਾ ਮੁਲਕ ਦੀ ਹਿੰਦ ਦੀ ਰੱਖਿਆ ਕਰਨ ਵਾਸਤੇ ਜਦੋਂ ਔਰੰਗਜ਼ੇਬ ਨੇ ਅਣਖ ਨੂੰ ਵੰਗਾਰਿਆ ਸੀ ਉਸ ਵਕਤ ਗੁਰੂ ਮਹਾਰਾਜ ਸਾਹਿਬ ਜੀ ਨੇ ਸਾਰੀ ਹਿੰਦ ਦੀ ਰੱਖਿਆ ਕਰਨ ਵਾਸਤੇ ਆਪਣਾ ਸੀਸ ਵਾਰ ਕੇ ਮੁਲਕ ਦੀ ਰੱਖਿਆ ਕੀਤੀ ਸੀ ਧਨ ਨੂੰ ਫੇਰ ਦੁਨੀਆਂ ਸੁਰਜੀਤ ਕੀਤਾ ਸੀ ਉਹ ਸਤਿਗੁਰੂ ਤੇਗ ਬਹਾਦਰ ਸਾਹਿਬ ਗਰੀਬ ਨਿਵਾਜ ਦੇ ਸੱਚੇ ਪਾਤਸ਼ਾਹ ਦੇ ਅੱਜ ਅਵਤਾਰ ਧਾਰਨ ਦਾ ਸਾਧ ਸੰਗਤ ਜੀ ਜਿਨ੍ਹਾਂ ਨੂੰ 1678 ਵਿਕਰਮੀ ਵਿੱਚ ਵਿਸਾਖ ਸਦੀ ਪੰਚਮੀ ਵਾਲੇ ਦਿਨ ਅੱਜ ਦੇ ਦਿਨ ਅਵਤਾਰ ਧਾਰਨ ਕੀਤਾ ਗੁਰੂ ਕੇ ਮਹਿਲਾਂ ਚ ਸਵਾ ਪਹਿਰ ਦੇ ਤੜਕੇ ਅੱਜ ਸੰਗਤਾਂ ਨੂੰ ਵਧਾਈ ਹੋਵੇ ਸਤਿਗੁਰਾਂ ਦੇ ਅਵਤਾਰ ਧਾਰਨ ਦੀ। ਸਤਿਗੁਰੂ ਹਰਗੋਬਿੰਦ ਸਾਹਿਬ ਦੇ ਪੰਜਵੇਂ ਸਾਹਿਬਜ਼ਾਦੇ ਸਭ ਤੋਂ ਛੋਟੇ ਸਪੁੱਤਰ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਉਹਨਾਂ ਤੋਂ ਛੋਟੇ ਬਾਬਾ ਸੂਰਜਮਲ ਜੀ ਉਹਨਾਂ ਤੋਂ ਛੋਟੇ ਬਾਬਾ ਅਟਲ ਰਾਜ ਜੀ ਤੋਂ ਛੋਟੇ ਅਣੀ ਰਾਜ ਜੀ ਤੇ ਅਣੀ ਰਾਜ ਜੀ ਤੋਂ ਛੋਟੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਅਵਤਾਰ ਅੱਜ ਦੇ ਦਿਨ ਸਾਧ ਸੰਗਤ ਜੀ 1678 ਵਿਕਰਮੀ ਨੂੰ ਗੁਰੂ ਕੇ ਮਹਿਲਾਂ ਵਿੱਚ ਮਹਾਰਾਜ ਸਾਹਿਬ ਜੀ ਨੇ ਅਵਤਾਰ ਧਾਰਿਆ ਹੈ। ਸਭ ਸੰਗਤਾਂ ਤਾਂ ਗੁਰੂ ਸਾਹਿਬ ਜੀ ਦੇ ਆਵਣ ਦੀ ਵਧਾਈ ਹੋਵੇ ਜਿਨ੍ਹਾਂ ਸਤਿਗੁਰਾਂ ਨੇ ਹਿੰਦ ਨੂੰ ਜਿਸ ਵੇਲੇ ਬੜਾ ਭਾਰੀ ਕਹਿਰਾਨੇ ਤੌਰ ਤੇ 125 ਮਣ ਜੰਜੂ ਲੈਂਦੇ ਸੀ ਉਸ ਵਕਤ ਮੁਲਕ ਦੀ ਰੱਖਿਆ ਕਰਨ ਵਾਸਤੇ ਨੰਗੇ ਧੜ ਸ਼ਾਂਤ ਰਸ ਵਿੱਚ ਰਹਿ ਕੇ ਆਪਣਾ ਸੀਸ ਵਾਰ ਕੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੁਲਕ ਦੀ ਰੱਖਿਆ ਕੀਤੀ। ਜਿਸ ਔਰੰਗਜ਼ੇਬ ਦੀ ਤੇਗ ਨੇ ਬੜੇ ਬੜੇ ਫਕੀਰ ਕਰਾਮਾਤੀ ਸਰਮਦ ਵਰਗੇ ਕਤਲ ਕਰਕੇ ਵੀ ਖੁੰਡੀ ਨਹੀਂ ਸੀ ਹੋਈ ਉਹ ਗਰੀਬ ਨਿਵਾਜ ਦੀ ਸ਼ਹੀਦੀ ਦੇ ਨਾਲ ਉਹ ਕੱਚਾ ਤਾਂਗਾ ਵੀ ਨਹੀਂ ਤਲਵਾਰ ਕੱਟ ਸਕੀ ਕੱਚੇ ਕਾਗਜ਼ ਨੂੰ ਵੀ ਨਹੀਂ ਕੱਟ ਸਕੀ ਆਪਣੇ ਸਤਿਗੁਰੂ ਸੁਤੰਤਰਤਾ ਦੇ ਨਾਲ ਜਦੋਂ ਤਲਵਾਰ ਸੱਜਦ ਨੇ ਸਮਾਣੇ ਦੇ ਚਲਾਈ ਆਪ ਦੇ ਉੱਤੇ ਉਸੇ ਵੇਲੇ ਹਜ਼ੂਰ ਦਾ ਸਿਰ ਧੜ ਨਾਲੋਂ ਵੱਖਰਾ ਸਿੱਖ ਭਾਈ ਜੇਤੇ ਦੀ ਝੋਲੀ ਜਾ ਪਿਆ ਤਲਵਾਰ ਦੇ ਝਟਕਾ ਉਸਦੇ ਬਾਂਹ ਦੇ ਉੱਤੇ ਵੱਜਿਆ ਵੇਖੇ ਤੇ ਨਾ ਕਾਗਜ਼ ਤੇ ਨਾ ਉਸ ਦੇ ਉੱਤੇ ਕੱਚਾ ਤਾਗਾ ਜਿਹਾ ਔਰੰਗਜ਼ੇਬ ਨੇ ਆਪ ਲੇਟਿਆ ਸੀ ਉਹ ਨਾ ਕੱਟਿਆ ਗਿਆ ਐਡੀ ਖੁੰਡੀ ਕਰਤੀ ਜ਼ੁਲਮ ਦੀ ਤੇਜ ਜਿਹੜੀ ਸਾਰਿਆਂ ਦੇ ਤਾਈ ਖੂਨਾਂ ਦੇ ਨਾਲ ਨਹਾ ਕੇ ਤ੍ਰਿਪਤ ਨਹੀਂ ਸੀ ਹੋਈ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਫੀਕਰ ਫੋਰ ਦਲੀਸ ਪ੍ਰੋਪਰ ਕੀ ਉਹ ਪਿਆਨ ਤੇਗ ਬਹਾਦਰੀ ਸੀ ਕਿਰਿਆ ਕਰੀ ਕਿਨੂੰ ਆਨ ਮੁਲਕ ਦੀ ਰੱਖਿਆ ਕਰਨ ਵਾਸਤੇ ਜੋ ਪਰਉਪਕਾਰ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ ਹੈ ਉਹ ਕਿਸੇ ਨੇ ਵੀ ਦੁਨੀਆਂ ਸਾਧ ਸਿੰਘ ਜੀ ਆ ਕੇ ਨਹੀਂ ਕੀਤਾ। ਤਿਲਕ ਜਨੂ ਰਾਖਾ ਪ੍ਰਭ ਤਾਂਕਾ ਕਿਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਦੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਜੇ ਕੋਈ ਕਹੇ ਕਿ ਕਰਾਮਾਤ ਕਿਉਂ ਨਾ ਦਿਖਾਈ ਹਜ਼ੂਰ ਨੇ ਕਹੇ ਨਾਟਕ ਚੇਟੇ ਕੀਏ ਕੋ ਕਾਜਾ ਪ੍ਰਭ ਲੋਗਨ ਕਹੇ ਆਫਤ ਲਾਜਾ ਦੁਨੀਆਂ ਦੇ ਤਮਾਸ਼ੇ ਕਰਕੇ ਵਿਖਾਉਣੇ ਕਰਾਮਾਤਾਂ ਦੇ ਨਾਲ ਅਤੇ ਕਿਸੇ ਪ੍ਰਕਾਰ ਚੇਟਕ ਜਾਦੂ ਕਰਕੇ ਕਿਸੇ ਦੇ ਚਿੱਤ ਨੂੰ ਉਦਾਸ ਕਰ ਦੇਣਾ। ਵਾਹਿਗੁਰੂ ਦੇ ਪਿਆਰੇ ਸ਼ਰਮ ਮੰਨਦੇ ਇਸ ਗੱਲ ਨੂੰ, ਰਜਾ ਵੀ ਚੱਲਣਾ ਚੰਗਾ ਸਮਝਦੇ ਹੈ, ਮੁਲਕ ਦੀ ਰੱਖਿਆ ਕੀਤੀ ਨੰਗੇ ਧੜ ਸੀਸ ਦੇ ਕੇ। ਅਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਔਰੰਗਜ਼ੇਬ ਦੀ ਉਹ ਜਿਹੜੀ ਜ਼ੁਲਮ ਭਰੀ ਹੋਈ ਤਲਵਾਰ ਸੀ, ਇੰਨੀ ਖੁੰਡੀ ਹੋਈ ਦਿੱਲੀ ਚ, ਉਦੋਂ ਬਾਅਦ ਰਾਤ ਨੂੰ ਸੌ ਨਹੀਂ ਸਕਿਆ। ਆਪਣੀ ਜਿਹੜੀ ਪਰਾਲਵ ਸੀ ਉਹ ਜੰਗ ਦੇ ਬਹਾਨੇ ਜਾ ਕੇ ਦੱਖਣ ਦੇ ਵਿਚ ਤਾਨੀ ਸ਼ਾਹ ਨਾਲ ਜੰਗ ਛੇੜ ਕੇ ਉਸ ਪਾਸੇ ਆਪਣੀ ਉਮਰ ਨੂੰ ਬਤੀਤ ਕੀਤਾ। ਭਾਈ ਮਤੀ ਦਾਸ ਜੀ ਸ਼ਹੀਦ ਹੋ ਕੇ ਇਹਨੂੰ ਇੱਥੇ ਇੰਨਾ ਜਦੋਂ ਕਹਿ ਰਹੇ ਨੇ ਵਰਤਾਇਆ ਦਿੱਲੀ ਚ ਗੁਰੂ ਮਹਾਰਾਜ ਸਾਹਿਬ ਸ਼ਹੀਦ ਹੋਏ, ਉਦੋਂ ਬਾਅਦ ਸਿੱਖ ਗੁਰੂ ਸਾਹਿਬ ਦੀ ਆਗਿਆ ਕਰਕੇ ਰੁਕੇ ਹੋਏ ਸੀ, ਉਹਨਾਂ ਨੂੰ ਪੰਗ ਉਲਟਾ ਕੇ ਮੁੱਦਾ ਮਾਰਿਆ। ਔਰੰਗਜ਼ੇਬ ਸੌ ਨਹੀਂ ਸਕਿਆ ਦਿੱਲੀ ਦੇ ਅੰਦਰ। ਏਡੀ ਵੱਡੀ ਕੁਰਬਾਨੀ ਕਰਨ ਵਾਲੇ, ਮੁਲਕ ਦੀ ਰੱਖਿਆ ਕਰਨ ਵਾਲੇ, ਬਾਂਹ ਜਿਹੇ ਕੀ ਲਾਜ ਵਿਚਾਰ, ਸਾਰੇ ਮੁਲਕ ਦੀ ਬਾਂਹ ਪਕੜੀ ਸੀ। ਕਸ਼ਮੀਰੀ ਪੰਡਤਾਂ ਜੇ ਕੋ ਜਦੋਂ ਆ ਕੇ ਫਰਿਆਦ ਕੀਤੀ ਸੀ ਆਪਦੇ ਅੱਗੇ, ਉਹ ਚੋਜੀ ਪਾਤਸ਼ਾਹ ਦਾ, ਸਾਰੀ ਹਿੰਦੀ ਰੱਖਿਆ ਕਰਨ ਵਾਲੇ ਸਤਿਗੁਰੂ ਤੇਗ ਬਹਾਦਰ ਸਾਹਿਬ ਦਾ ਅੱਜ ਗੁਰਪੁਰਬ ਦਾ ਦਿਹਾੜਾ ਹੈ। ਸਭ ਸੰਗਤਾਂ ਨੂੰ ਵਧਾਈ ਹੋਵੇ ਸਤਿਗੁਰਾਂ ਦੇ ਆਗਮਨ ਦੀ।
ਗੌੜੀ ਮਹੱਲਾ ਪਹਿਲਾ, ਕਾਮ ਕ੍ਰੋਧ ਮਾਇਆ ਮਹਿਤੀ।
ਸਾਧ ਸੰਗਤ ਜੀ, ਸ਼ਾਮ ਦੇ ਵਕਤ ਵੀ ਇਤਿਹਾਸ ਦੀ ਕਥਾ ਕਰਦਿਆਂ ਹੋਇਆਂ ਸਤਿਗੁਰਾਂ ਦੇ ਜੀਵਨ ਦੇ ਉੱਤੇ ਕੁਝ ਨਾ ਕੋਈ ਬੇਨਤੀਆਂ ਕਰਾਂਗੇ। ਸੋ ਹੁਣ ਸੰਗਤਾਂ, ਗੁਰੂ ਮਹਾਰਾਜ ਸਾਹਿਬ ਦੀ ਅੰਮ੍ਰਿਤ ਰੂਪ ਜੋ ਪਵਿੱਤਰ ਬਾਣੀ ਦੀ ਕਥਾ ਆਰੰਭ ਹੈ, ਕਈਆਂ ਦਿਨਾਂ ਤੋਂ ਸਰੀਰ ਢਿੱਲਾ ਹੋਣੇ ਕਰਕੇ ਬੰਦ ਰਹੀ ਹੈ, ਖਡੂਰ ਸਾਹਿਬ ਤੋਂ ਬਾਅਦ ਇੱਥੇ ਆ ਕੇ ਅੱਜ ਹੁਣ ਕਰਨੀ ਸ਼ੁਰੂ ਕੀਤੀ ਹੈ। ਉਹ ਸੰਗਤਾਂ ਸੁਣੋ, ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਕਰਤਾਰਪੁਰ ਸਾਹਿਬ ਵਿਚ ਨਿਵਾਸ ਕਰ ਰਹੇ ਹਨ। ਇੱਥੇ ਇੱਕ ਦਾਸਾ ਨਾਮੇ ਭੱਟ ਮਹਾਰਾਜ ਸਾਹਿਬ ਜੀ ਦਾ ਸੇਵਕ ਸੀ, ਹੁਣ ਗੁਰੂ ਸਾਹਿਬ ਦੇ ਚਰਨਾਂ ਚ ਆ ਕੇ ਦਰਸ਼ਨ ਕੀਤੇ, ਹਜ਼ੂਰ ਦੇ ਦਰਸ਼ਨ ਕਰਕੇ ਮਨ ਨੂੰ ਪਵਿੱਤਰ ਕੀਤਾ, ਪਰਮ ਪਵਿੱਤਰ ਉਪਦੇਸ਼ ਸਤਿਗੁਰਾਂ ਤੋਂ ਪੁੱਛਿਆ। ਹਜ਼ੂਰ ਨੂੰ ਉਪਦੇਸ਼ ਪਿੱਛੇ ਪਰਸ਼ਨ ਸਨ, ਜਾਟੋ ਜਾਏ ਕਹਾਂ ਤੇ ਆਵੇ, ਇਹ ਜੀਵ ਕਿੱਥੋਂ ਆਉਂਦਾ ਹੈ ਤੇ ਕਿੱਥੋਂ ਸੰਸਾਰ ਪੈਦਾ ਹੋਇਆ, ਕਿੱਥੇ ਜਾ ਕੇ ਸਮਾਉਂਦਾ, ਇਹ ਵੱਧ ਕਿਉਂ ਗਿਆ, ਮੁਕਤੀ ਕਿਵੇਂ ਪਾਵੇ, ਅਵਨਾਸ਼ੀ ਦੇ ਸਰੂਪ ਚ ਕਿਵੇਂ ਸਮਾਵੇ, ਇਹ ਸਾਰਿਆਂ ਪ੍ਰਸ਼ਨਾਂ ਦੇ ਉੱਤਰ ਪਿਛਲੇ ਸ਼ਬਦ ਸਤਿਗੁਰਾਂ ਨੇ ਦਿੱਤੇ ਹਨਗੇ। ਹੁਣ ਸਾਧ ਸੰਗਤ ਜੀ, ਸਾਰਿਆਂ ਦੇ ਮਨ ਚ ਪਰਮੇਸ਼ਰ ਚੇਤੇ ਕਿਉਂ ਨਹੀਂ ਆਉਂਦਾ, ਇਹ ਉਸ ਪ੍ਰੇਮੀ ਦੇ ਪੁੱਛਣ ਤੋਂ ਹਜ਼ੂਰ ਪਰਮ ਪਵਿੱਤਰ ਸ੍ਰੀ ਮੁਖ ਵਾਕ ਪ੍ਰਥਮਾ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਸੱਤਵਾਂ ਸ਼ਬਦ ਗੁਰੂ ਸਾਹਿਬ ਜੀ ਆਰੰਭ ਕਰਦੇ ਹਨ।
ਗੌੜੀ ਮਹੱਲਾ ਪਹਿਲਾ, ਕਾਮ ਕ੍ਰੋਧ ਮਾਇਆ ਮਹਿਤੀ।
ਗੌੜੀ ਰਾਗਣੀ ਹੈ, ਸ੍ਰੀ ਰਾਗ ਦੀ ਇਹ ਰਾਗਣੀ ਹੈ। ਸੋ ਜਿਸ ਪ੍ਰਕਾਰ ਆਸਾਵਰੀ ਰਾਗਣੀ ਸ੍ਰੀ ਰਾਗ ਦੀ ਹੈ, ਇਸੇ ਪ੍ਰਕਾਰ ਗੌੜੀ ਔਰ ਗੌਰੀ ਪਹਿਲਾਂ ਆਈ ਹੈ ਰਾਗ ਸ੍ਰੀ ਰਾਗ ਦੀਆਂ ਪੰਜ ਰਾਗਣੀਆਂ ਦਾ ਜ਼ਿਕਰ ਕੀਤਾ ਰਾਗ ਮਾਲਾ ਵਿੱਚ।
ਕਾਮ ਕ੍ਰੋਧ ਮਾਇਆ ਮਹਿਚੀਤ
ਸ੍ਰੀ ਰਾਗ ਸਿੰਘ ਪੰਚੋ ਥਾਪੀ, ਪਹਿਲੀ ਬੈਰਾਰੀ ਕਰਨਾਟੀ ਧਰੀ ਉਹ ਗਬਰੀ ਗਾਵੇ ਆਸਰਾਵਰੀ, ਇੱਕ ਬਰਾੜੀ ਰਾਗਣੀ ਹੈ, ਦੂਸਰੀ ਕਰਨਾਟੀ ਹੈ ਧਾਰਨ ਕੀਤੀ ਹੋਈ, ਤੀਜੀ ਗੌੜੀ ਹੈ, ਚੌਥੀ ਆਸਾਗਰੀ ਹੈ, ਪੰਜਵੀਂ ਸਿੰਧਵੀ ਤੇ ਪਾਛੇ ਸਿੰਧਵੀ ਹੈ, ਲਾਪੀ ਸ੍ਰੀ ਰਾਗ ਸਿਓ ਪੰਚੋ ਥਾਪੀ, ਇਹ ਸ੍ਰੀ ਰਾਗ ਦੀਆਂ ਰਾਗਣੀਆਂ ਹਨ। ਸੋ ਗੁਰੂ ਮਹਾਰਾਜ ਸਾਹਿਬ ਗੌੜੀ ਰਾਗਣੀ ਚ ਉਚਾਰਨ ਕਰਦੇ ਹਨ।
ਗੌੜੀ ਮਹੱਲਾ ਪਹਿਲਾ, ਕਾਮ ਕ੍ਰੋਧ ਮਾਇਆ ਮਹਿਤੀਤ।
ਇਹ ਜਿਤਨੇ ਜੀ ਜਾਣਦਾ ਸੱਚੇ ਪਾਤਸ਼ਾਹ, ਇਹ ਭੁੱਲੇ ਕਿਉਂ ਹਨ, ਇਹ ਜਾਗਦੇ ਕਿਉਂ ਨਹੀਂ ਹਨ, ਤਾਂ ਹਜ਼ੂਰ ਫਰਮਾਉਂਦੇ ਨੇ ਹੇ ਗੁਰਸਿੱਖੋ ਸਮਝੋ ਚੇਤੇ ਕਰੋ।
ਕਾਮ ਕ੍ਰੋਧ ਮਾਇਆ ਮਹਿਤੀ,
ਇਹਨੂੰ ਛੁੱਟਣ ਵਾਸਤੇ ਵਾਹ ਵਾਹ ਸਾਚੇ ਮੈਂ ਟੇਕ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ, ਨਾ ਵਿਕਾਰਾਂ ਤੋਂ ਬਚਣ ਵਾਸਤੇ ਇਹ ਰਹਾਵ ਦੀ ਤੁਕ ਚਿੱਤਰ ਦੇਣਗੇ, ਨਹੀਂ ਤਾਂ ਜੀਵ ਜਿਤਨੇ ਹਨ।
ਕਾਮ ਕ੍ਰੋਧ ਮਾਇਆ ਮਹਿਤੀ,
ਕਾਮ ਦੇ ਫੁਰਨੇ ਵਿਚ ਚਿੱਤ ਲੱਗਾ ਰਹਿੰਦਾ। ਕਵੀ ਮਹਾਰਾਜ ਸਾਹਿਬ ਜੀ ਨੂੰ ਬਚਨ ਕੀਤੇ ਹੈ ਕਿ ਕਾਮ ਕਾਮ ਸਭ ਜਗ ਕਹੇ, ਕਾਮ ਨਾ ਜਾਣੇ ਕੋਏ, ਜੇਤੀ ਮਨ ਕੀ ਕਾਮਨਾ ਕਾਮ ਕਹਾਵੇ ਸੋਏ। ਜਿੰਨੀਆਂ ਮਨ ਦੇ ਅੰਦਰ ਕਾਮਨਾ ਹਨ, ਵਿਸ਼ੇ ਵਿਕਾਰ ਆਦਿਕਾਂ ਦੀਆਂ, ਇਹ ਸਭ ਕਾਮਨਾ ਕਾਮ ਰੂਪ ਹੋ ਕਰਕੇ ਸਾਰੇ ਅੰਦਰ ਵਰਤਦੀਆਂ ਹਨ। ਅੱਠ ਹਿੱਸਿਆਂ ਦੇ ਅੰਦਰ ਇਹ ਵਰਤਦਾ ਹੈ, ਵੇਖਣ ਚ, ਸੁੰਘਣ ਵਿਚ, ਬੋਲਣ ਚ, ਚੱਲਣ ਚ, ਸੁਣਨ ਵਿਚ, ਸਾਰੀ ਕਿਰਿਆ ਵਿਚ ਜਿਸ ਪ੍ਰਕਾਰ ਸਿਮਰਨ ਚਿਤਵਨ ਵੇਖ, ਸਰਵਣ ਸੁਣਨ ਕੀਰਤਨ, ਇਸੇ ਪ੍ਰਕਾਰ ਚਿਤਵਨ ਬਾਤ ਅਕੰਤ ਦ੍ਰਿੜ ਸੰਕਲਪ ਯਤਨ ਕੁਪਰਨ ਪ੍ਰਾਪਤ ਅਸ਼ਟ ਕਹੰਤ, ਇਸ ਪ੍ਰਕਾਰ ਅੱਠ ਪ੍ਰਕਾਰ ਇਹ ਵਿਸ਼ਾ ਚਿੰਬੜਦਾ ਰਹਿੰਦਾ ਹੈ। ਇਸ ਕਾਮ ਦੇ ਵਿਚ ਸਾਰਿਆਂ ਦੇ ਚਿੱਤ ਲੱਗੇ ਹੋਏ ਆ। ਹੋਰ
ਕ੍ਰੋਧ,
ਕ੍ਰੋਧ ਜੋ ਚੀਜ਼ ਤੀਖਣ ਵਿਰਤੀ ਹੈ, ਸ਼ਾਂਤ ਦਾ ਅਭਾਵ ਕਰਕੇ ਕ੍ਰੋਧ ਦੇ ਵਿਚ ਅਧੀਨ ਹੋ ਕਰਕੇ ਜਿਵੇਂ ਸੀਖ ਮੱਝ ਪੈਂਦੀ ਹੈ, ਇਸ ਪ੍ਰਕਾਰ ਚਿੱਤ ਨੂੰ ਬਚਾਉਣ ਵਾਲੀ ਜਿਹੜੀ ਚਿੱਤ ਹੈ ਦੀ ਵਿਰਤੀ ਹੈ, ਕ੍ਰੋਧ ਤੀਖਣ ਵਿਰਤੀ, ਪਿਆਰੀ ਚੀਜ਼ ਦੇ ਛੇੜਨੇ ਕਰਕੇ ਜਿਵੇਂ ਟਕੋਰ ਮਾਰਨੇ ਕਰਕੇ ਮਸਾਲੇ ਦੇ ਤੋਂ ਸੀਖ ਘਸਾਉਣੇ ਕਰਕੇ ਅੱਗ ਮੱਚ ਪੈਂਦੀ ਹੈ, ਇਵੇਂ ਸਾਧ ਸੰਗਤ ਦੀ ਪਿਆਰੀ ਚੀਜ਼ ਦੇ ਦਿਖਾਉਣੇ ਕਰਕੇ ਕ੍ਰੋਧ ਆਦਮੀ ਦੇ ਅੰਦਰ ਛਿੜਦਾ ਹੈ। ਉਸ ਕ੍ਰੋਧ ਕਰਕੇ ਚਿੱਦੀ ਤੀਖਣ ਵਿਰਤੀ ਹੁੰਦੀ ਹੈ। ਜਦੋਂ ਬੋਲ ਪੈਂਦਾ ਹਰਾ ਰੰਗ ਜਿਵੇਂ ਨਿਕਲਦਾ ਸੀਖ ਵਿਚੋਂ ਆਏ ਹੈ, ਅਤੇ ਜਦੋਂ ਬੁੱਲ ਫਰਕਣ ਲੱਗ ਜਾਂਦੀ, ਅੱਖਾਂ ਲਾਲ ਹੋ ਜਾਂਦੀਆਂ, ਪੀਲਾ ਰੰਗ ਨਿਕਲ ਆਉਂਦਾ ਹੈ, ਜਿਸ ਵੇਲੇ ਗਾਲਾਂ ਆਦਿ ਕੱਢਣ ਲੱਗ ਜਾਂਦਾ, ਡਾਂਗ ਪਕੜ ਲੈਂਦਾ, ਸ਼ਸਤਰ ਪਕੜ ਕੇ ਮਾਰਦੀ ਕਰਦਾ, ਉਦੋਂ ਮੱਚ ਪੈਂਦਾ ਭਾਂਬੜ। ਐਸਾ ਜਿਹੜਾ ਕ੍ਰੋਧ ਹੈ ਅੱਗ ਦੀ ਨਿਆਈ ਸਾੜਨ ਵਾਲਾ,
ਮਾਇਆ ਮਹਿਚੀਤ,
ਇਹ ਹੈ ਮਾਇਆ ਦੇ ਪੁੱਤਰ, ਸਾਰੇ ਮਾਇਆ ਦੇ ਰਚੇ ਹੋਏ। ਇਹਨਾਂ ਕਰਕੇ, ਕਾਮ ਕਰਕੇ, ਕ੍ਰੋਧ ਕਰਕੇ ਮਾਇਆ ਵਿਚ ਹਰ ਵਕਤ ਚਿੱਤ ਜੁੜਿਆ ਰਹਿੰਦਾ। ਜੀਆਂ ਦਾ
ਝੂਠ ਵਿਕਾਰ ਜਾਗੈ ਹਿਤ ਚੀਤ,
ਇਹ ਜੀਆਂ ਦੇ ਅੰਦਰ ਫੇਰ ਝੂਠ ਬੋਲਣ ਦੀ ਆਦਤ ਪੈ ਜਾਂਦੀ ਹੈ, ਫੇਰ ਵਿਕਾਰ ਅੰਦਰੋਂ ਜਾਗ ਆਉਂਦੇ ਹੈ। ਚਿੱਤ ਹੀਤ ਹਿਤ ਚੀਤ, ਚਿੱਤ ਦਾ ਹਿੱਤ ਇਹਨਾਂ ਵਿਕਾਰਾਂ ਵਿਚ ਲੱਗ ਜਾਂਦਾ ਹੈ। ਹਰ ਵਕਤ ਹਿਤ ਮੋਹ ਦੇ ਵਿਚ ਚਿੱਤ ਲੱਗਾ ਰਹਿੰਦਾ ਹੈ। ਚਿਜੁਣੀ ਚ
ਪੂੰਜੀ ਪਾਪ ਲੋਭ ਕੀ ਕੀ,
ਇਹ ਸਾਧ ਸੰਗਤ ਜੀ ਪੂੰਜੀ ਜਿਹੜੀ ਆਸਰੀ ਸੰਪਦਾ ਦੀ ਹੈ, ਪਾਪਾਂ ਦੀ ਪੂੰਜੀ ਹੈ। ਲੋਭ ਕੀਤਾ ਵਿਸ਼ਿਆਂ ਦੇ ਭੋਗਣ ਦਾ, ਲੋਭ ਜੋੜਨ ਦਾ ਕੀਤਾ, ਖਾਣ ਦਾ ਲੋਭ ਕੀਤਾ ਹੈ, ਲੱਭ ਲੋਭ ਦੀ, ਇਸ ਪ੍ਰਕਾਰ ਇਹ ਪਾਪ ਦੀ ਪੂੰਜੀ ਕਰਕੇ ਕਿਸੇ ਦਾ ਗਲ ਘੁੱਟ ਕੇ, ਕਿਸੇ ਤਾਈ ਖੂਨ ਨਿਚੋੜ ਕੇ, ਟੈਕਸ ਲਾ ਕਰਕੇ, ਅਨੇਕ ਤਰ੍ਹਾਂ ਦੇ ਦੁੱਖ ਦੇ ਕੇ ਲੋਕਾਂ ਦੇ ਤਾਈ, ਇਹ ਲੋਭ ਦੀ ਪੂੰਜੀ ਪਾਪਾਂ ਕਰਕੇ ਇਕੱਠੀ ਕੀਤੀ ਹੋਈ ਹੈ।
ਤਰ ਤਾਰੀ ਮਨ ਨਾਮ ਸੋਚੀ,
ਭਾਈ ਇਸ ਵਿਕਾਰਾਂ ਦੀ ਨਦੀ ਤੋਂ, ਕਾਮ ਦੀ ਨਦੀ ਤੋਂ, ਕ੍ਰੋਧ ਦੀ ਨਦੀ ਤੋਂ, ਲੋਭ ਦੀ ਨਦੀ ਤੋਂ, ਮਾਇਆ ਦੀ ਨਦੀ ਤੋਂ ਤਾਂ ਕਰ ਸਕਦਾ ਤਾਰੀ ਮਾਰ ਕੇ, ਜੇ ਤੇਰੇ ਨਾਮ ਸੋ ਭਲੀ ਪ੍ਰਕਾਰ ਚਿੱਤ ਚ ਵਸਿਆ ਹੋਇਆ ਹੋਵੇ। ਇਹ ਤਾਰੀ ਆਸਾ ਰੂਪੀ ਜਿਹੜੀ ਨਦੀ ਹੈ, ਇਸ ਤੋਂ ਤਰਜਾ ਤੂੰ ਮਾਰੇ, ਕਹਿੰਦੇ ਮਨ ਚ ਪਰਮੇਸ਼ਰ ਦੇ ਨਾਮ ਨੂੰ ਸੁਚਿੰਤਨ ਕਰਕੇ, ਹਰ ਵਕਤ ਪਰਮੇਸ਼ਰ ਅੰਤਰਜਾਮੀ ਦੇ ਨਾਮ ਦਾ ਅਭਿਆਸ ਕਰ, ਸੋ ਚੇਤਨ ਤੇਰੇ ਅੰਦਰੋਂ ਪ੍ਰਗਟ ਹੋ ਜਾਏਗਾ, ਇਹਨਾਂ ਤੋਂ ਤਰ ਜਾਏਗਾ। ਇਹ ਨਦੀਆਂ ਹਰਗੀਆਂ ਵਿਕਾਰਾਂ ਦੀਆਂ,
ਵਾਹ
ਹੰਸੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੈ ਗਜੈ ਨਾਨਕਾ ਤਰੀਏ ਕਰਮੀ ਲੱਗ।
ਵਾਹ ਵਾਹ ਸਾਚੇ ਮੈਂ ਤੇਰੀ ਤੇ,
ਭਾਈ ਵਾਹ ਨਾ ਅਸਚਰਜ ਦਾ ਹੈ, ਵਾਹ ਨਾ ਪ੍ਰੇਰਕ ਦਾ ਹੈ। ਅਸਚਰਜ ਉਸ ਨੂੰ ਕਹੀ ਗਏ ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੈ ਤੇ ਆਪ ਸਵੈ ਪ੍ਰਕਾਸ਼ ਸਰੂਪ ਹੈ, ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ, ਅਤੇ ਜੋ ਸਾਰਿਆਂ ਦਾ ਆਧਾਰ ਹੈ ਤੇ ਆਪ ਨਿਰਾਧਾਰ ਹੈ, ਐਸਾ ਜਿਹੜਾ ਸਰੂਪ ਹੈ ਉਹਨੂੰ ਵਾਹ ਕਹੀਦਾ। ਵਾਹ ਨਾ ਅਚਰਜ ਕੋ ਹੋਈ, ਅਚਰਜ ਤੇ ਪਰ ਉਕਤ ਨਾ ਹੋਈ। ਇਸ ਪ੍ਰਕਾਰ ਵਾਹ ਜੋ ਅਸਚਰਜ ਸਰੂਪ ਬ੍ਰਹਮ ਹੈ, ਵਾਹ ਜੋ ਪ੍ਰੇਰਕ ਹੈ ਸਾਰਿਆਂ ਦਾ, ਜਗ ਦੀ ਉਤਪਤੀ ਪਾਲਣਾ ਆਦਿ ਕਰਨ ਵਾਲਾ, ਉਹਦੇ ਸੱਚੇ ਦੇ ਤਾਈ
ਮੈਂ ਤੇਰੀ ਤੇ,
ਇਹ ਸੱਚੇ ਪਾਤਸ਼ਾਹ ਮੈਨੂੰ ਆਪ ਦੀ ਟੇਕ ਓਟ ਹੈ ਮਨ ਬਾਣੀ ਸਰੀਰ ਵਿਚ।
ਓ ਪਾਪੀ ਤੂੰ ਨਿਰਮਲ,
ਇਹ ਅਸੀਂ ਤਾਂ ਗੁਨਾਹਾਂ ਨੂੰ ਕਰਨ ਵਾਲੇ, ਪਾਪਾਂ ਨੂੰ ਕਰਨ ਵਾਲੇ ਹੈ, ਤੂੰ ਆਪ ਇੱਕ ਸਦਾ ਨਿਤ ਗਿਆਨ, ਨਿਤ ਰੂਪ, ਨਿਤ ਆਨੰਦ ਰੂਪ ਹੈ, ਆਪ ਨਿਰਮਲ ਹੈ, ਇੱਕ ਮਾਇਆ ਦੀ ਮਨ ਵਖੇਪ ਅਵਰਨ ਆਦਿਕਾਂ ਦੀ ਮੈਲ ਤੋਂ ਰਹਿਤ ਹੁਣ ਤੂੰ ਆਪ ਇੱਕ
ਰਹਾਉ। ਅਗਨ ਪਾਣੀ ਬੋਲੇ ਪਾੜਵਾ,
ਰਹਾਉ ਬਸਰਾਮ ਦੇ ਕੇ ਜੂਰ ਫਰਮਾਉਂਦੇ ਨੇ ਜੀਵ, ਅਗਨ ਪਾਣੀ ਬੋਲੇ ਪੜਵਾ, ਜਿਵੇਂ ਅੱਗ ਭਰ ਭੜ ਕਰਕੇ ਸ਼ਬਦ ਬੋਲਦੀ ਹੈ, ਪਾਣੀ ਵੀ ਚਿਲ ਚਿਲ ਕਰਕੇ ਸ਼ਬਦ ਬੋਲਦਾ ਹੈ, ਜਿਸ ਪ੍ਰਕਾਰ ਜਿਹਦੇ ਅੱਗ ਭੜਕੀ ਹੋਈ ਹੋਵੇ, ਉਹ ਭੜਕੀ ਹਵਾ ਵਾਲਾ ਆਦਮੀ, ਕਹਿੰਦੇ ਇਹਦੇ ਅੰਦਰ ਹਵਾ ਭੜਕੀ ਹੋਈ ਹੈ, ਸਦਾਈ ਆਦਮੀ ਜਿਹੜਾ, ਜਿਵੇਂ ਐਵੇਂ ਬੋਲੀ ਜਾਂਦਾ ਹੈ। ਇਸ ਪ੍ਰਕਾਰ ਤ੍ਰਿਸ਼ਨਾ ਦੀ ਅੱਗ ਕਰਕੇ, ਪਰ ਪਾਣੀ ਪਦਾਰਥਾਂ ਰੂਪੀ ਪਾਣੀ ਵਾਸਤੇ ਭੜਕੀ ਹੋਈ ਹਵਾ ਵਾਂਗੂ ਜੀਵ ਬੋਲਦੇ ਰਹਿੰਦੇ ਹੈ। ਕੋਈ ਕਹਿੰਦਾ ਮੇਰੀ ਤ੍ਰਿਸ਼ਨਾ ਆਹ ਨੀ ਪੂਰੀ ਹੋਈ, ਕੋਈ ਕਹਿੰਦਾ ਮੈਨੂੰ ਆਹ ਨੀ ਪਦਾਰਥ ਪ੍ਰਾਪਤ ਹੋਇਆ, ਇਹ ਭੜਕੀ ਹਵਾ ਵਾਂਗੂ ਬੋਲਦੇ ਰਹਿੰਦੇ ਹੈ। ਸ਼ਾਂਤੀ ਨਹੀਂ ਇਹਨਾਂ ਜੀਵਾਂ ਦੇ ਤਾਂ ਕਿਸੇ ਪ੍ਰਕਾਰ ਆਉਂਦੀ ਹੈ। ਇਸੇ ਪ੍ਰਕਾਰ ਅਗਨ ਪਾਣੀ ਅਗਨ ਤ੍ਰਿਸ਼ਨਾ ਦੀ ਅੱਗ ਕਰਕੇ ਅਤੇ ਮਾਇਆ ਦੀ ਤ੍ਰਿਸ਼ਨਾ ਰੂਪੀ ਅੱਗ ਕਰਕੇ ਪਾਣੀ ਪਦਾਰਥਾਂ ਵਿੱਚ ਲੱਗੇ ਹੋਏ ਜੀਵ ਰਾਤ ਨੇ ਭੜਕੀ ਹਵਾ ਦੀ ਨਿਆਈ ਬੋਲਦੇ ਰਹਿੰਦੇ ਹੈਗੇ। ਅਥਵਾ ਅਗਨ ਦੀ ਨਿਆਈ ਤਮੋ ਗੁਣੀ ਆਦਮੀ, ਪਾਣੀ ਦੀ ਨਿਆਈ ਜਿਹੜੇ ਸਤੋ ਗੁਣੀ ਪੁਰਖ ਹੈ ਅਤੇ ਬੋਲੇ ਰਜੋ ਗੁਣੀ ਪੁਰਖ ਜਿਹੜੇ ਹਨਗੇ। ਪੜਵਾ ਭੜਕੀ ਹੋਈ ਹਵਾ ਦੀ ਨਿਆਈ ਇਹ ਸਾਰੇ ਬੋਲਦੇ ਰਾਸੀ ਤਾਪਸੀ ਸਾਧਕੀ ਸੁਭਾਅ ਦੇ ਕੈਦੀ ਹੋਏ ਹੋਏ ਕਦੇ ਤਿੰਨਾਂ ਗੁਣੋਂ ਅਤੀਤ ਆਪਣੇ ਸਰੂਪ ਨੂੰ ਲਖਤਾ ਨਹੀਂ ਪਾ ਸਕਦੇ। ਅਗਨ ਪਾਣੀ ਬੋਲਾ ਪੜਵਾਓ, ਇਹ ਸਰੀਰ ਅੱਗ ਤੇ ਪਾਣੀ ਆਦਿਕਾਂ ਕਰਕੇ ਬਣਿਆ ਹੋਇਆ। ਸਰੀਰ ਜਿਹੜਾ ਪੰਜਾਂ ਤੱਤਾਂ ਕਰਕੇ ਇਹਦੇ ਵਿੱਚ ਪਾਣੀ ਕਰਕੇ ਸਰੀਰ ਰਚਿਆ ਹੋਇਆ ਹੈ ਤੇ ਅਗਨੀ ਕਰਕੇ ਸਾਰੇ ਸਰੀਰ ਦੇ ਅੰਦਰ ਖੁਰਾਕ ਆਦਿਕ ਪਹੁੰਚਦੀ ਹੈ ਅਤੇ ਇਸੇ ਪ੍ਰਕਾਰ ਪੌਣ ਬੋਲ ਰਹੀ ਹੈ। ਇਸ ਪ੍ਰਕਾਰ ਭੜ ਭੜ ਕਰਕੇ ਜਿਵੇਂ ਹਵਾ ਭੜਕੀ ਹੁੰਦੀ ਹੈ ਜੀਵ ਬੋਲਦੇ ਹੈ, ਪਰਮੇਸ਼ੁਰ ਦਾ ਸਿਮਰ ਨਹੀਂ ਕਰਦੇ। ਭੜ ਭੱਠ ਦੇ ਵਿੱਚ ਜਿਵੇਂ ਪੈ ਕੇ ਆਦਮੀ ਸੜਦਾ ਹੈ, ਐ ਵਾਹ ਵਾਸ਼ਨਾ ਕਰਕੇ ਭੜਕ ਰਹੇ ਸੜ ਰਹੇ ਹਨ।
ਜਿਹਵਾ ਇੰਦਰੀ ਏਕ ਸਵਾਹ,
ਇਹਨਾਂ ਜੀਵਾਂ ਨੇ ਜੇਬਾਂ ਦੇ ਨਾਲ ਜ਼ੁਬਾਨ ਨਾਲ ਖਾਣ ਦੇ ਇੱਕ ਸਵਾਦ ਚ ਲੱਗੇ ਹੋਏ ਹੈ, ਇੰਦਰੀ ਦੇ ਭੋਗਾਂ ਦੇ ਸਵਾਦ ਚ ਇੱਕ ਲੱਗੇ ਹੋਏ ਹੈ, ਕਦੇ ਵੀ ਸੰਤੋਖ ਨਹੀਂ ਧਾਰਦੇ ਹਨ।
ਦ੍ਰਿਸ਼ਟ ਵਿਕਾਰੀ ਨਾਹੀ ਭਉ ਭਾਵ,
ਉਹਨਾਂ ਜਿਹੜੀ ਵਿਕਾਰ ਵਾਲੀ ਨਿਗਾਹ ਜਿਹਨਾਂ ਚਿਰ ਭੈ ਨਹੀਂ ਵਾਹਿਗੁਰੂ ਦਾ ਹਿਰਦੇ ਚ, ਜਿਹਨਾਂ ਚਿਰ ਪ੍ਰੇਮ ਨਹੀਂ ਪਰਮੇਸ਼ੁਰ ਦਾ, ਉਹਨਾਂ ਚਿਰ ਇਹ ਗੁਣ ਨਹੀਂ ਆਉਂਦੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਇਹ ਗੁਣ ਨਹੀਂ ਅੰਦਰ ਆਉਂਦੇ। ਫਿਰ ਬੜਾ ਵਿਕਰਮੀ ਆਖੀਏ ਧੀ ਭੈਣੋ ਸੰਗੇ, ਵੱਡਾ ਭਾਵੇਂ ਕਿੱਡਾ ਵਿਕਾਰੀ ਹੋਵੇ ਆਪਣੀ ਸਕੀ ਧੀ ਭੈਣ ਤੋਂ ਸੰਕੋਚ ਕਰਦਾ। ਇਸ ਪ੍ਰਕਾਰ ਦੀ ਨਿਗਾਹ ਹੈ ਨਹੀਂ ਵਿਚਾਰ ਵਾਲੀ। ਸੋ ਵਿਕਾਰ ਵਾਲੀ ਨਿਗਾਹ ਹਰ ਵਕਤ ਔਗੁਣਾਂ ਵਾਲੀ ਨਿਗਾਹ ਹੀ ਹੈ, ਦੇਖ ਕਰਕੇ ਬਗਾਨੇ ਰੂਪਾਂ ਨੂੰ ਮਰੇ ਹੀ ਰਹਿੰਦੇ ਹਨਗੇ। ਇਸ ਵਿਕਾਰ ਪ੍ਰਕਾਰ
ਦ੍ਰਿਸ਼ਟ ਵਿਕਾਰੀ ਨਾਹੀ ਭਉ ਭਾਵ,
ਇਹਨਾਂ ਦੇ ਅੰਦਰ ਭੈ ਪਰਮੇਸ਼ੁਰ ਦਾ ਹੈ ਨਹੀਂ, ਪ੍ਰੇਮ ਹੈ ਨਹੀਂ, ਤਾਂ ਵਿਕਾਰ ਵਾਲੀ ਨਿਗਾਹ ਹੈ। ਅਤੇ ਜਿਨ੍ਹਾਂ ਦੇ ਅੰਦਰ ਪਰਮੇਸ਼ੁਰ ਦਾ ਭੈ ਤੇ ਪ੍ਰੇਮ, ਉਹਨਾਂ ਨੂੰ ਵਿਕਾਰ ਵਾਲੀ ਦ੍ਰਿਸ਼ਟੀ ਨਹੀਂ ਰਹਿੰਦੀ। ਉਹ ਸਾਰਿਆਂ ਚ ਵਾਹਿਗੁਰੂ ਦੀ ਜੋਤ ਜਾਣ ਕੇ ਮਹਾਰਾਜ ਕਲਗੀਧਰ ਜੀ ਨੂੰ ਬਚਨ ਕੀਤਾ, ਸੁਧ ਜਪਦੇ ਹਨ ਧਰੀ ਬਚਨ ਗੁਰ ਗਏ ਹਮਾਰੇ, ਪੂਤੇ ਹੈ ਪਰੰਤੋ ਹੈ ਪ੍ਰਾਣ ਜਾਉਲਾ ਕੰਠਾਰੇ, ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਵਡਾਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੁਣੇ ਜਈਓ। ਸੁਪਨੇ ਮਾਤਰ ਵੀ ਮਨ ਦਾ ਸੰਕਲਪ ਨਾ ਹੁਰਨਾ, ਐਡਾ ਮਨ ਨੂੰ ਵਸ ਕਰ ਲੈਣਾ ਸਾਧ ਸੰਗੇ ਜੀ, ਇਹ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਕੇ ਹੋ ਸਕਦਾ ਹੈ। ਸੋ ਦਿਸ਼ਟ ਵਿਕਾਰੀ ਨਾਹੀ ਭਉ ਭਾਵ, ਜਿਨ੍ਹਾਂ ਦੇ ਅੰਦਰ ਭੈ ਤੇ ਭਾਵ ਹੈ ਨਹੀਂ, ਉਹਨਾਂ ਦੇ ਅੰਦਰ ਵਿਕਾਰ ਵਾਲੀ ਨਿਗਾਹ ਹੈ।
ਆਪ ਮਾਰੇ ਤਾਂ ਪਾਏ ਨਾ,
ਇਹ ਜੀਵ ਜੇ ਆਪਾ ਭਾਵ ਅੰਦਰੋਂ ਹੰਕਾਰ ਮਾਰ ਦੇਵੇ, ਦੇਹ ਅਭਿਆਸ ਮਾਰ ਦੇਵੇ, ਤਾਂ ਗੁਰਾਂ ਦੇ ਪਾਸੋਂ ਨਾਮ ਦੀ ਦਾਤ ਨੂੰ ਪਾ ਸਕਦਾ ਹੈ।
ਸ਼ਬਦ ਮਰੇ ਫਿਰ ਮਰਨ ਨਾ ਹੋ,
ਗੁਰੂ ਸਾਹਿਬ ਦੇ ਸ਼ਬਦ ਕਰਕੇ ਜੀਵਤ ਭਾਵ ਤੋਂ ਮਰ ਜਾਵੇ, ਵਿਕਾਰਾਂ ਵੱਲੋਂ ਮਰ ਜਾਵੇ, ਫਿਰ ਇਹਦਾ ਮਰਨਾ ਨਹੀਂ ਹੁੰਦਾ ਹੈ। ਜਿਸ ਪ੍ਰਕਾਰ ਕਿਸੇ ਸ਼ਰਾਬੀ ਦੀ ਸ਼ਰਾਬ ਛਡਾ ਦਈਏ ਤੇ ਸ਼ਰਾਬੀ ਮਿਲ ਕੇ ਕਹਿਣ ਬਈ ਸ਼ਰਾਬ ਪੀ ਲੈ, ਉਹ ਕਹਿੰਦਾ ਮੈਂ ਤਾਂ ਛੱਡਤੀ, ਕਹਿੰਦੇ ਚੰਗਾ ਮਰ ਗਿਆ ਸਾਡੇ ਵੱਲੋਂ ਤੂੰ, ਕਹਿੰਦੇ ਹਾਂ ਬਈ ਮਰ ਗਿਆ, ਤੇ ਤਿਨਕੇ ਤੋੜ ਦੀਏ, ਕਹਿੰਦੇ ਤੋੜ ਦਿਓ, ਕਿਉਂ ਆਇਆ ਔਗੁਣ ਛੱਡਣੇ, ਇਹਦਾ ਨਾਂ ਹੈ ਮਰਨਾ। ਸ਼ਬਦ ਕਰਕੇ ਔਗੁਣਾਂ ਨੂੰ ਛੱਡਣ ਦਾ ਨਾਂ ਮਰਨਾ ਹੈ। ਜਿਹੜਾ ਸ਼ਬਦ ਕਰਕੇ ਜੀਵਤ ਭਾਵ ਤੋਂ ਮਰ ਜਾਂਦਾ ਹੈ,
ਫਿਰ ਮਰਨ ਨਾ ਹੋ,
ਉਹਨਾਂ ਦਾ ਫੇਰ ਮਰਨਾ ਨਹੀਂ ਹੁੰਦਾ, ਮੌਤ ਕਰਕੇ ਸਦਾ ਵਾਸਤੇ ਮੁਕਤ ਹੋ ਜਾਂਦੇ ਹਨ।
ਬਿਨ ਮੂਏ ਕਿਉਂ ਪੂਰਾ ਹੋ,
ਜਿਨ੍ਹਾਂ ਚ ਜੀਵਤ ਭਾਵ ਤੋਂ ਨਹੀਂ ਮਰਿਆ ਉਹਨਾਂ ਚ ਪੂਰਾ ਆਨੰਦ ਕਿਵੇਂ ਪ੍ਰਾਪਤ ਹੋ ਸਕਦਾ ਹੈ, ਪੂਰਨ ਗਿਆਨ ਕਿਵੇਂ ਹੋ ਸਕਦਾ ਹੈ। ਮਨ ਦਾ ਮੰਦਾ ਸੁਭਾਅ ਜਿਨ੍ਹਾਂ ਚਿਰ ਮਰਦਾ ਨਹੀਂ ਉਹਨਾਂ ਚਿਰ ਪੂਰਨ ਨਹੀਂ ਹੋ ਸਕਦਾ ਹੈ।
ਪਰਪੰਚ ਵਿਆਪ ਰਹਿਆ ਮਨ ਦੂ,
ਇਹ ਮਨ ਦਾ ਭਾਈ ਦੋਏ ਜੁਦਾਈ ਜੀ ਵਿੱਚ ਲੱਗਾ ਹੋਇਆ, ਦੁਆਇ ਦਰਸ਼ਨ ਵਿੱਚ ਹਰ ਵਕਤ ਪਰਪੰਚ ਕਿਸੇ ਨੇ ਛਲ ਕਰ ਲਿਆ, ਕਿਸੇ ਨੇ ਫਰੇਬ ਕਰ ਲਿਆ, ਕਿਸੇ ਨੇ ਠੱਗੀ ਮਾਰ ਲਈ, ਇਸ ਵਾਸਤੇ ਮਨ ਦੁਨੀਆ ਦਾ ਇਸ ਪ੍ਰਕਾਰ ਜੁਦਾਈ ਜੀ ਵਿੱਚ ਫਸ ਰਿਹਾ, ਵਿਆਪ ਰਿਹਾ, ਲੱਗ ਰਿਹਾ ਹੈ।
ਫਿਰ ਨਾਰਾਇਣ ਕਰੇ ਸੋਹ,
ਪਰਪੰਚ ਜੋ ਪੰਜਾਂ ਕਰਕੇ ਬਣਿਆ ਹੋਵੇ, ਸੋ ਪਰਪੰਚ ਪੰਜਾਂ ਕਰਕੇ ਅਸਲੀ ਤਾਂ ਧਰਤੀ ਪ੍ਰੇਤ ਆ, ਇਹ ਹੈ ਤਿੰਨ ਪਰਮੇਸ਼ਰ ਦੀਆਂ ਸੱਤਾ, ਨਾਮ ਦੇ ਰੂਪ ਹੈ ਮਾਇਆ ਦੀ ਸੱਤਾ। ਇਹ ਮਾਇਆ ਦੀ ਸੱਤਾ ਬਹੁਲਤਾ ਨਾਮ ਦੇ ਰੂਪ ਵਿੱਚ ਪਰਜ ਕੇ ਅਸਲੀ ਧਰਤੀ ਪ੍ਰੇਤਾਂ ਨੂੰ ਭੁਲਾ ਕੇ ਇਹ ਉਛਾਲ ਵਿਚ ਵਿਆਪ ਰਿਹਾ ਹੈ ਮਨ ਦੁਆਰ ਜੁਦਾਈ ਕਰਕੇ। ਇਹ ਮਨ ਤਾਂ ਨਹੀਂ ਦੋਏ ਦੂਸਰਾ ਬਣਿਆ ਹੈ ਜੀਵ, ਅਲਪਗਤਾ ਦੇ ਸੁਭਾਵ ਕਰਕੇ, ਅਵਿਦਿਆ ਦੇ ਪ੍ਰਤਾਪ ਕਰਕੇ ਇਹਦੇ ਅੰਦਰ ਪਰਮੇਸ਼ੁਰ ਨਾਲ ਦੋ ਜੁਦਾਈ ਪਈ ਹੋਈ ਹੈ।
ਫਿਰ ਨਾਰਾਇਣ ਕਰੇ ਸੋ,
ਜੇ ਭਾਈ ਨਾਰਾਇਣ ਦੀ ਓਟ ਲਵੇ, ਨਾਰਾਇਣ ਜਿਸ ਵਿਚ ਵਿਦਿਆ ਰੂਪੀ ਰਾਜ ਨੇ, ਉਸ ਦੇ ਨਾਮ ਵਿਚ ਚਿੱਤ ਨੂੰ ਜੋੜਨਾ ਕਰੇ, ਫਿਰ ਪਰਮੇਸ਼ੁਰ ਜਦੋਂ ਇਸ਼ਤ ਕਰ ਦੇਵੇ ਇਹਨੂੰ, ਫਿਰ ਉਹ ਪੁਰਖ ਹੋ ਜਾਂਦਾ, ਵਾਹਿਗੁਰੂ ਦੀ ਜੋਤ ਵਿਚ ਮਿਲ ਜਾਂਦਾ। ਜਿਉਂ ਜਲ ਮੈਂ ਜਲ ਆਇਆ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਕਿਉਂ ਪਰਮੇਸ਼ੁਰ ਸੋ ਏਕਤਾ ਪਾ ਲੈਂਦੇ ਹੋ ਜਾਂਦੇ, ਇਸ਼ਤ ਹੋ ਜਾਂਦੇ ਹੈ।
ਬੋਹਿਥ ਚੜੋ ਜਾ ਆਵੇ ਵਾ,
ਜੇ ਇਸ ਜਨਮ ਵਿਚ ਇਹ ਬੰਦੇ ਹੋ ਤੁਸੀਂ ਭਾਈ ਕਮਾਈ ਨਹੀਂ ਕਰੋਗੇ, ਪਰਮੇਸ਼ੁਰ ਦਾ ਸਿਮਰਨ ਨਹੀਂ ਕਰੋਗੇ, ਇਹ ਮਨੁੱਖਾ ਜਨਮ ਰੂਪੀ ਜਦੋਂ ਵਾਰੀ ਆਊਗੀ, ਫੇਰ ਨਾਮ ਰੂਪੀ ਜਹਾਜ਼ ਤੇ ਚੜੋਗੇ ਨਾ। ਹੁਣ ਤੁਸੀਂ ਜੇ ਜਹਾਜ਼ ਤੇ ਨਹੀਂ ਚੜ੍ਹਦੇ, ਜਦੋਂ ਪਸ਼ੂ ਬਣ ਗਏ, ਕਦੇ ਖੱਚਰ ਬਣ ਗਏ, ਭਾਰਾ ਢੋਂਦੇ ਰਹੋਗੇ, ਉਦੋਂ ਕਿਵੇਂ ਤੁਸੀਂ ਨਾਮ ਦੇ ਜਹਾਜ਼ ਤੇ ਚੜ੍ਹ ਸਕੋਗੇ? ਫੇਰ ਵਾਰੀ ਕਿਤੇ 84 ਲੱਖ ਭੋਗ ਕੇ, 20 ਲੱਖ ਸਥਾਵਰ ਜਾਨੋ, 9 ਲੱਖ ਜਲ ਚਰਸਾ ਮਾਨੋ, 11 ਲੱਖ ਪੂਰਮ ਕਵੀ ਗਾਏ, ਪੰਖੀ ਗੰਧਸ ਲੱਖ ਬਤਾਏ, 20 ਲੱਖ ਬਾਅਦ ਜਾਨੋ ਭਾਈ, 4 ਲੱਖ ਬਾਨਰ ਦੁਖਦਾਈ, ਜਬ 84 ਜੇਬ ਕਟੇ ਆਵੇ ਤਾਂ ਮਾਨਸ ਕੇ ਤਨ ਕੋ ਪਾਵੇ। ਇਉਂ 84 ਲੱਖ ਜੂਨ ਭੋਗ ਕੇ ਫੇਰ ਤੁਸੀਂ ਨਾਮ ਦੇ ਜਹਾਜ਼ ਤੇ ਚੜੋਗੇ, ਫੇਰ ਅੰਬਰ ਛਕੋਗੇ, ਸਿੱਖ ਫੇਰ ਬਣੋਗੇ। ਜਦੋਂ ਫੇਰ ਵਾਰੀ ਆਈ, ਜੋ ਤੁਸੀਂ ਹੁਣ ਨੀ ਸਿੱਖੀ ਨੂੰ ਧਾਰਨ ਕਰਦੇ, ਮਨੁੱਖਾ ਜਨ ਨੂੰ ਪਾ ਕੇ ਨਾਮ ਦੇ ਜਹਾਜ਼ ਤੇ ਨਹੀਂ ਚੜ੍ਹਦੇ, ਫੇਰ ਕਦੋਂ ਚੜ੍ਹ ਸਕੋ? ਫੇਰ ਨਹੀਂ ਚੜ੍ਹ ਸਕੋਗੇ, ਫੇਰ ਵੀ ਵਾਸ਼ਨਾ ਦੇ ਵਧੇ ਆਉਂਦੇ ਜਾਂਦੇ ਰਹੋਗੇ ਜੂਨਾਂ ਚ। ਇਸ ਜਨਮ ਚ ਜੇ ਨਾ ਤੁਸੀਂ ਚੜ੍ਹ ਸਕੋਗੇ,
ਠਾਕੇ ਬੋਹਿਥ ਦਰ ਗਹਿ ਮਾਰ,
ਜੇ ਭਾਈ ਮਨੁੱਖਾ ਜਨ ਤੁਹਾਡਾ ਗੁਜਰ ਗਿਆ, ਫੇਰ ਤੁਸੀਂ ਨਾਮ ਦੇ ਜਹਾਜ਼ ਤੋਂ ਠਾਕੇ ਰੋਕੇ ਜਾਓ, ਰੁਕ ਜਾਣੇ ਕਰਕੇ ਦਰਗਾਹ ਤੁਹਾਡੇ ਮਾਰ ਕੁੱਟ ਪਵੇਗੀ, ਬਾਰ ਬਾਰ ਜੂਨਾਂ ਚ ਪਾਏ ਜਾਓਗੇ ਕਿ ਅਸੀਂ ਆਪ ਭਈ ਪ੍ਰਾਪਤ ਮਾਨਸ ਵੇਹੁਰੀਆ, ਗੋਬਿੰਦ ਮਿਲ ਕੇ ਤੇਰੀ ਬਰੀਆ, ਇਹ ਮਨੁੱਖਾਂ ਦੇ ਬੰਦਿਆਂ ਤੈਨੂੰ ਮਿਲੀ ਸੀ ਪਰਮੇਸ਼ੁਰ ਦੇ ਮਿਲਣ ਦੀ, ਇਸ ਦੇਹ ਨੂੰ ਪਾ ਕੇ ਤੂੰ ਪਰਮੇਸ਼ੁਰ ਨੂੰ ਪ੍ਰਾਪਤ ਨਹੀਂ ਕੀਤਾ, ਇਸ ਪ੍ਰਕਾਰ ਜੇ ਰੋਕੇ ਜਾਓਗੇ, ਇਸ ਜਹਾਜ਼ ਤੇ ਨਾ ਚੜ ਸਕੋਗੇ ਨਾਮ ਦੇ ਤੇ, ਫੇਰ ਦਰਗਾਹ ਤੁਹਾਡੇ ਕੁੱਟ ਪਵੇਗੀ, ਬਾਰ ਬਾਰ ਟੇਢੀਆਂ ਜੂਨਾਂ ਜੀ ਭਰਮਾਏ ਜਾਓਗੇ।
ਸੱਚ ਸਾਲਾਹੀ ਧੰਨ ਗੁਰਦੁਆਰ,
ਇੱਕੋ ਹੀ ਉਪਾਅ ਹੈ ਇਹ ਜਹਾਜ਼ ਤੇ ਚੜ੍ਹਨ ਦਾ, ਸੱਚੇ ਪਰਮੇਸ਼ੁਰ ਦੀ ਸਿਫਤ ਕਰੀਏ ਤੇ ਗੁਰੂ ਸਾਹਿਬ ਦੁਆਰਾ ਕਰੀਏ। ਧੰਨ ਗੁਰੂ ਸਾਹਿਬ ਦਾ ਦਰਬਾਰ ਹੈ, ਦੁਆਰਾ ਹੈ, ਜਿੱਥੋਂ ਇਹ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਜਿਸ ਦੁਆਰੇ ਸੰਗਤ ਦੇ ਵਿੱਚੋਂ ਸੱਚੇ ਨੂੰ ਸਲਾਹੀ ਦਾ ਹੈ, ਉਹ ਗੁਰੂ ਸਾਹਿਬ ਦਾ ਦੁਆਰਾ ਧੰਨ ਹੈ, ਜਿੱਥੇ ਸਾਰਿਆਂ ਦੇ ਤਾਈਂ ਸਿਮਰਨ ਵਿੱਚ ਜੋੜਿਆ ਜਾਂਦਾ ਹੈ, ਇਸਤਰੀ ਹੋਵੇ ਕੋਈ ਪੁਰਖ ਹੋਵੇ।
ਨਾਨਕ ਦਰ ਘਰ ਏਕ ਓੰਕਾਰ,
ਸਤਿਗੁਰੂ ਜੀ ਕਹਿੰਦੇ ਹੈ ਭਾਈ ਦਰ ਘਰ ਏਕ ਓੰਕਾਰ, ਜਿਹੜੇ ਇੱਕੋ ਓੰਕਾਰ ਦਾ ਦਰ ਇਹ ਸਾਧ ਸੰਗਤ ਹੈ, ਜਿਹੜੇ ਸਾਧ ਸੰਗਤ ਰੂਪੀ ਦਰ ਚ ਮਿਲਦੇ ਹੈ, ਉਹ ਇੱਕੋ ਓੰਕਾਰ ਦੇ ਘਰ ਸਰੂਪ ਚ ਪਹੁੰਚ ਜਾਂਦੇ, ਸੱਚਖੰਡ ਵਿਚ ਉਹਨਾਂ ਦਾ ਆਵਾਗਾਉਣ ਮਿਲ ਜਾਂਦਾ। ਇਹ ਮਹਾਰਾਜ ਕਹਿੰਦੇ ਇੱਕੋ ਓੰਕਾਰ ਪਰਮੇਸ਼ੁਰ ਸਾਰਿਆਂ ਦੇ ਘਰ ਸਰੀਰ ਵਿਚ ਹੀ ਹੈ, ਸਾਰਿਆਂ ਦੇ ਦਰ ਅੰਤਾ ਕਰਨ ਰੂਪੀ ਦਰਵਾਜੇ ਵਿਚ ਹੀ ਹੈ। ਉਸ ਪਰਮੇਸ਼ੁਰ ਨੂੰ ਪਛਾਣਨਾ ਕਰੋ, ਸਾਧ ਸੰਗਤ ਰੂਪੀ ਘਰ ਵਿਚ ਮਿਲ ਕਰਕੇ ਉਸਦੇ ਗਿਆਨ ਰੂਪੀ ਦਰਵਾਜੇ ਵਿਚ ਪਹੁੰਚੋ, ਇਸ ਪ੍ਰਕਾਰ ਇੱਕੋ ਓੰਕਾਰ ਦੀ ਪ੍ਰਾਪਤੀ ਹੋਵੇਗੀ।
ਗੌੜੀ ਮਹੱਲਾ ਪਹਿਲਾ, ਉਲਟਿਓ ਕਮਲ ਬ੍ਰਹਮ ਵਿਚਾਰ,
ਇਹ ਜੋਗੀ ਨੇ ਆ ਕੇ ਗੁਰੂ ਮਹਾਰਾਜ ਸਾਹਿਬ ਦੇ ਪਾਸ ਇੱਕ ਨੂੰ ਦਰਸ਼ਨ ਕੀਤਾ ਤਾਂ ਉੱਤਰ ਗੁਰੂ ਸਾਹਿਬ ਬਖਸ਼ਦੇ ਹਨ।
ਉਲਟਿਓ ਕਮਲ ਬ੍ਰਹਮ ਵਿਚਾਰ,
ਇਹ ਜੋਗੀ ਜਦੋਂ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਦੀ ਵਿਚਾਰ ਪ੍ਰਾਪਤ ਕੀਤੀ, ਰਿਦਾ ਕੌਲ ਜੋਗੀਆਂ ਦੇ ਮਤ ਅਨੁਸਾਰ ਖੱਬੇ ਪਾਸੇ ਮਾਸ ਦੀ ਬੋਟੀ ਹੈ, ਉਹ ਥੱਲੇ ਪਾਸੇ ਨੂੰ ਝੁਕੀ ਹੋਈ ਹੈ, ਇਹ ਪ੍ਰਾਣ ਤੇ ਅਪਾਣ ਵਾਯੂ ਨੂੰ ਰੋਕ ਕਰਕੇ ਸਿੱਧੀ ਕਰ ਲੈਂਦੇ ਹੈ। ਉਸ ਵੇਲੇ ਦਸਵੇਂ ਦੁਆਰ ਜਿਹੜਾ ਰਸ ਧੰਤੂ ਹੈ ਨਾ, ਸਾਰੇ ਖੁਰਾਕ ਖਾਧੀ ਦਾ ਰਸ, ਉਹ ਸਾਰਿਆਂ ਦਾ ਜਠਰਾਗਨੀ ਤੇ ਪੈ ਕੇ ਖਤਮ ਹੁੰਦਾ ਜਾਂਦਾ ਹੈ। ਇਸ ਕਰਕੇ ਵਾਏ ਪਿੱਤ ਕਫ ਰੁਦਰ ਵਿਗਾੜ ਆਦਿਕ ਗੁਜ਼ਰਦੇ ਰਹਿੰਦੇ ਪੁਰਖਾਂ ਦੇ ਉੱਤੇ, ਅਤੇ ਜਿਨ੍ਹਾਂ ਨੇ ਆਪਣੇ ਕਵਲ ਨੂੰ ਸਿੱਧਾ ਕਰ ਲਿਆ, ਉਹਨਾਂ ਦਾ ਇਹ ਰਸ ਧਾਤੂ ਹੈ ਸਰੀਰ ਦੇ ਅੰਦਰ, ਉਹ ਦਸਵੇਂ ਦੁਆਰ ਚੋਂ ਜਿਵੇਂ ਪੌੜੀ ਉਬਲਦੀ ਦੇ ਵਿੱਚੋਂ ਉੱਡ ਉੱਡ ਕੇ ਜਿਹੜਾ ਰਸ ਹੁੰਦਾ ਦਾਲੇ ਦਾ, ਉੱਪਰ ਚੱਪਣ ਦੇ ਲੱਗ ਜਾਂਦਾ, ਫਿਰ ਥੱਲੇ ਵਿੱਚ ਡਿੱਗਦਾ, ਐਂ ਦਸਵੇਂ ਦੁਆਰ ਨੂੰ ਉੱਡ ਉੱਡ ਕੇ ਸਾਰਾ ਜਿਹੜਾ ਰਸ ਧਾਤੂ ਹੈ ਲੱਗਦਾ, ਉਹ ਫਿਰ ਜਠਰਾਗਨੀ ਤੇ ਪੈ ਕੇ ਸਾਰਿਆਂ ਦਾ ਸੜਦਾ ਰਹਿੰਦਾ ਹੈ। ਜਿਹੜੇ ਕੌਲ ਨੂੰ ਜੋਗੀ ਉਲਟਾ ਲੈਂਦੇ ਪ੍ਰਾਣ ਤੇ ਅਪਾਨ ਵਾਜੂ ਦੁਆਰਾ, ਉਸ ਰਸ ਤੰਤੂ ਨੂੰ ਮਿਠਾਸ ਨੂੰ ਲੈਂਦੇ ਹੈ। ਜਬਾਨ ਚ ਵੀ ਮਿੱਠੀ ਕਫ ਦਾ ਰਸ ਆਉਂਦਾ ਹੈ ਉਹਨਾਂ ਨੂੰ, ਉਹ ਹਿਰਦੇ ਚ ਵੀ ਉਹਨਾਂ ਨੂੰ ਪ੍ਰਤੀਤ ਹੁੰਦਾ ਹੈ। ਉਹਦੇ ਕਰਕੇ ਇੱਕ ਤਾਂ ਆਜੂ ਵੱਧ ਜਾਂਦੀ ਹੈ, ਇੱਕ ਵਾਯ ਪਿੱਤ ਕਫ ਰੁਦਰ ਵਿਗਾੜ ਇਹਨਾਂ ਤੋਂ ਬਚ ਜਾਂਦੇ ਹੈ, ਲੰਮੀ ਉਮਰ ਕਰ ਲੈਂਦੇ ਹੈ, ਇਹ ਉਹਦਾ ਫਲ ਹੁੰਦਾ ਹੈ। ਸੋ ਹਜੂਰ ਇੱਥੇ ਬ੍ਰਹਮ ਵਿਚਾਰ ਦੁਆਰਾ ਦੱਸਦੇ ਹਨ,
ਉਲਟਿਓ ਕਮਲ ਬ੍ਰਹਮ ਵਿਚਾਰ।
ਇਹ ਭਾਈ ਕਮਲ ਰਿਦਾ ਕਮਲ ਹੈ ਨਾ, ਜਿਹੜਾ ਅੰਤਕਰਨ ਮਾਨੋ, ਇਹ ਜਦੋਂ ਬ੍ਰਹਮ ਦੀ ਵਿਚਾਰ ਕਰਕੇ ਆਸਰੀ ਸੰਪਦਾ ਵੱਲੋਂ ਉਲਟ ਕੇ ਸੁਭ ਗੁਣਾਂ ਦੇ ਸਹਿਤ ਹੋ ਕੇ ਵਿਵੇਕ ਦੀ ਵਿਚਾਰ ਵਾਲਾ ਹੋ ਕੇ ਪਰਮੇਸ਼ਰ ਦੇ ਸਨਮੁਖ ਹੋ ਗਿਆ, ਇਉਂ ਰਿਦਾ ਕਮਲ ਜਦੋਂ ਉਲਟ ਗਿਆ, ਜਿਹਦੀਆਂ ਕਰਨਾ ਮੈਤਰੀ ਮੁਤਾ ਅਪੇਖਿਆ ਆਦਿ ਕੇ ਸੁੰਦਰ ਪੰਖੜੀਆਂ ਹੋਈਆਂ, ਕਰਨਾ ਦੁਖੀ ਵੇਖ ਕੇ ਕਿਸੇ ਤੇ ਕਿਰਪਾ ਕਰਨੀ, ਸੁਖੀ ਵੇਖ ਕੇ ਪ੍ਰਸੰਨ ਹੋਣਾ, ਮਿੱਤਰ ਨੂੰ ਜਿਵੇਂ ਸੁਖੀ ਮਿੱਤ ਪੈ ਜਾ, ਮਿੱਤ ਵਿਰਸਾ ਜਿਸ ਮਿੱਤ ਕੀ ਪੈ ਭਾਵੇ, ਮਿੱਤਰ ਦੀ ਬਜਾਏ ਜਿਵੇਂ ਚੰਗੀ ਲੱਗਦੀ, ਮਿੱਤਰ ਨੂੰ ਸਿਰੋਂ ਪਾ ਪਾਤਸ਼ਾਹ ਵੱਲੋਂ ਮਿਲੇ ਤਾਂ ਖੁਸ਼ ਹੁੰਦੇ ਹੈ। ਇਸੇ ਪ੍ਰਕਾਰ ਇਹ ਮੈਤਰੀ ਭਾਵ ਅਤੇ ਮੁਤਾ ਕਿਸੇ ਦੇ ਪ੍ਰਤਾਪ ਨੂੰ ਵੇਖ ਕੇ ਪ੍ਰਸੰਨ ਹੋਣਾ, ਅਤੇ ਅਪੇਖਿਆ ਜਿਹੜਾ ਨਾ ਮੰਨੇ ਉਹਦੇ ਤੇ ਨਾਰਾਜ਼ ਨਹੀਂ ਹੋਣਾ, ਉਹਨੂੰ ਜ਼ਬਰਦਸਤੀ ਵੀ ਮਨਾਉਣਾ ਇਹ ਨਹੀਂ ਖਿਆਲ ਕਰਨਾ, ਕਿਉਂ ਸਮਝਣਾ ਜਦ ਇਹਦੇ ਭਾਗ ਹੋਣਗੇ ਉਦੋਂ ਸਮਝ ਆਏਗਾ, ਕਿਉਂ ਚਿੱਤੋਂ ਤਿਆਗ ਕਰ ਦੇਣਾ ਬਾਣੀ ਕਰਕੇ ਕੌੜਾ ਨੂੰ ਬੋਲਣਾ। ਇਹ ਹੈ ਚਾਰ ਗੁਣ ਜਿਹੜੇ ਕਰਨਾ ਮੈਤਰੀ ਮੁਤਾ ਅਪੇਖਿਆ, ਇਹ ਉਹਨਾਂ ਦੇ ਪੰਖੜੀਆਂ ਖਰਿਆਉਂਦੀਆਂ ਹਿਰਦੇ ਰੂਪੀ ਕਮਲ ਦੀਆਂ।
ਬ੍ਰਹਮ
ਉਲਟਿਓ
ਕਮਲ ਬ੍ਰਹਮ
ਆਸਰੀ ਸੰਪਦਾ ਵੱਲ ਉਲਟ ਕੇ ਪਰਮੇਸ਼ਰ ਦੇ ਸਨਮੁਖ ਹੋ ਜਾਂਦਾ ਹੈ, ਬ੍ਰਹਮ ਦੀ ਵਿਚਾਰ ਉਹਦੇ ਅੰਦਰ ਆ ਜਾਂਦੀ ਹੈ, ਵਿਕਾਰਾਂ ਦੀ ਵਿਚਾਰ ਅਤੇ ਮੈਕੀ ਵਿਚਾਰ ਟੁੱਟ ਜਾਂਦੀ ਹੈ। ਇਸ ਪ੍ਰਕਾਰ
ਅੰਮ੍ਰਿਤ ਧਾਰ ਗਗਨ ਦਸ ਦੁਆਰ।
ਫਿਰ ਉਹਦੇ ਦਸਵੇਂ ਦੁਆਰ ਚੋ ਜਿਵੇਂ ਯੋਗਾਨੰਦੀ ਅੰਮ੍ਰਿਤ ਦੀ ਧਾਰ ਮੰਨੀ ਇਹਨਾਂ ਪੈਂਦੀ ਹੈ, ਇਧਰ ਦਸਾਂ ਦੁਆਰਿਆਂ ਵਾਲਾ ਜਿਹੜਾ ਸਰੀਰ ਹੈ, ਨੌ ਗੋਲਕਾਂ ਜਿਹਦੇ ਚ ਦਸ ਇੰਦਰੀਏ ਹਨ, ਇਹਦੇ ਵਿਚ ਕਹਿੰਦੇ ਹਨ ਅੰਮ੍ਰਿਤ ਪਰਮੇਸ਼ਰ ਦੇ ਨਾਮ ਦੀ ਬ੍ਰਹਮਾਕਾਰ ਬਿਰਤੀ ਕਰਕੇ, ਬ੍ਰਹਮਾਕਾਰ ਬਿਰਤੀ ਦੇ ਵਿਚ ਬ੍ਰਹਮਾਨੰਦ ਦੀ ਧਾਰ ਪੈਂਦੀ ਹੈ, ਤੇ ਗਗਨ ਦਸਵੇਂ ਦੁਆਰ ਦੇ ਵਿਚੋਂ ਗਗਨ ਚਿਰਾਕਾਸ਼ ਜੋ ਬ੍ਰਹਮ ਚੇਤਨ ਹੈ ਉਸਦੀ, ਦਸਾਂ ਦੁਆਰਿਆਂ ਵਾਲੇ ਜਦੋਂ ਨਵੇਂ ਗੋਲਕਾਂ ਦਸਵਾਂ ਮਨ ਰੋਕ ਲਈਦਾ, ਉਸ ਵੇਲੇ ਅੰਮ੍ਰਿਤ ਬ੍ਰਹਮਾਨੰਦ ਦੀ ਧਾਰ ਪੈਂਦੀ ਹੈ ਚਿਰਾਕਾਸ਼ ਦੀ, ਉਸ ਵਿਚ ਆਨੰਦ ਲੀਨ ਹੋ ਜਾਂਦਾ ਹੈ। ਇਸ ਤਰ੍ਹਾਂ ਬ੍ਰਹਮ ਦੀ ਵਿਚਾਰ ਕਰਕੇ ਰਿਦਾ ਕੌਲ ਉਲਟ ਜਾਂਦਾ ਹੈ ਜਦੋਂ।
ਫਿਰ ਭਵਨ ਵੇਧਿਆ ਆਪ ਮੁਰਾ।
ਫਿਰ ਜਿਨ੍ਹਾਂ ਤਿੰਨਾਂ ਭਵਨਾਂ ਨੂੰ ਜਿਸ ਨੂੰ ਵੇਧਿਆ ਬਿੰਨਿਆ ਹੋਇਆ, ਆਪਣੇ ਹੁਕਮ ਵਿਚ ਅਧੀਨ ਕੀਤਾ ਹੋਇਆ, ਉਹਨਾਂ ਦੇ ਅੰਦਰ ਆਪ ਮੁਰਾਰੀ ਆ ਕੇ ਵੇਧਿਆ ਮਿਲ ਜਾਂਦਾ, ਪਰਮੇਸ਼ਰ ਪ੍ਰਾਪਤ ਹੋ ਜਾਂਦਾ ਉਹਨਾਂ ਨੂੰ, ਜਦ ਚਿੱਤ ਇਕਾਗਰ ਹੋ ਜਾਂਦਾ, ਅੰਤਰੀਆਮੀ ਅੰਦਰੋਂ ਹੀ ਪ੍ਰਗਟ ਹੋ ਜਾਂਦਾ ਹੈ, ਮਿਲਿਆ ਹੋਇਆ ਵੇਧਿਆ ਮਿਲਿਆ ਹੋਇਆ ਆਪ ਮੁਰਾਰੀ ਉਹਨਾਂ ਦੇ ਪ੍ਰਗਟ ਹੁੰਦਾ, ਆਪ ਨਹੀਂ ਉਹ ਰਹਿੰਦੇ, ਤਬ ਉਹੀ ਇਹ ਨਾ ਹੋਈ।
ਰੇ ਮਨ ਮੇਰੇ ਭਰਮ ਨਾ ਕੀ,
ਮੇਰੇ ਮਨ ਕਿਉਂ ਭਰਮਦਾ ਫਿਰਦਾ, ਭੇਦ ਭਰਮ ਕਰਤਾ ਤੇ ਪਰਮਾਲਕ, ਇਹਨਾਂ ਨੂੰ ਤਿਆਗ ਕਰ ਨਾ ਕਰ।
ਮਨ ਮਾਨਿਆ ਅੰਮ੍ਰਿਤ ਰਸ ਪੀ ਜਾ।
ਜਦੋਂ ਤੇਰਾ ਭਾਈ ਮਨ ਮੰਨ ਲਏਗਾ ਗੁਰੂ ਸਾਹਿਬ ਦੇ ਅੰਮ੍ਰਿਤ ਰੂਪ ਉਪਦੇਸ਼ ਵਿਚ, ਉਸ ਵੇਲੇ ਉਸ ਰਸ ਨੂੰ ਤੂੰ ਵੀ ਪੀ ਲਵੇਗਾ। ਗੁਰਾਂ ਦੇ ਉਪਦੇਸ਼ ਜਦੋਂ ਮਨ ਮੰਨ ਜਾਵੇ, ਕਹੋ ਕਬੀਰ ਮਨ ਮਾਨਿਆ ਮਨ ਮਾਨਿਆ ਤਾਂ ਹਰ ਜਾਣਿਆ, ਫਿਰ ਅੰਮ੍ਰਿਤ ਰਸ ਨੂੰ ਪੀ ਕੇ ਨਿਹਾਲ ਹੋ ਜਾਈਦਾ ਹੈ।
ਰਹਾਉ ਜਨਮ ਜੀਤ ਮਰਨ ਮਨ ਮਾਨਿਆ।
ਜਿਨ੍ਹਾਂ ਨੂੰ ਭਾਈ ਜੀਵ ਵਿਭਾਗ ਤੋਂ ਮਰਨ ਵਿਚ ਮਨ ਮੰਨਿਆ, ਉਹਨਾਂ ਨੇ ਜਨਮ ਨੂੰ ਆਵੇ ਨੂੰ ਜਿੱਤ ਲਿਆ, ਉਹ ਔਗੁਣਾਂ ਨੂੰ ਨਹੀਂ ਕਰਦੇ, ਜਿਵੇਂ ਮਰ ਕੇ ਬੈਰ ਛੱਡ ਜੀਦਾ, ਬੈਰ ਕ੍ਰੋਧ ਛੱਡ ਜੀਦਾ, ਝਗੜੇ ਛੱਡ ਜੀਦੇ ਹੈ, ਐ ਜਿਉਂਦੇ ਅਨੁਸਾਰ ਇਹ ਛੱਡ ਦਿੱਤੇ ਹੈ। ਇਸ ਪ੍ਰਕਾਰ ਜਨਮ ਜੀਤ
ਮਰਨ ਮਨ ਮਾਨਿਆ,
ਜਿਨ੍ਹਾਂ ਦਾ ਮਰਨ ਤੇ ਮਨ ਮੰਨ ਗਿਆ, ਜੀਵਨ ਮਰਨ ਤੇ ਸੰਸਾਰ ਪੇਖਾ, ਬਹੁਤ ਨਾ ਮਰਿਆ ਨਾ ਜਮ ਪੇਖਾ, ਉਹਨਾਂ ਨੇ ਜਨਮ ਨੂੰ ਜਿੱਤ ਲਿਆ ਹੈ।
ਆਪ ਮੂਆ ਮਨ ਮਨ ਤੇ ਮਾਨਿਆ,
ਜਿਨ੍ਹਾਂ ਦਾ ਆਪ ਹੰਕਾਰ ਨਿਵਰਤ ਹੋ ਗਿਆ ਹੈ,
ਆਪ ਮੂਆ ਮਨ ਮਨ ਤੇ ਜਾਣਿਆ,
ਆਪ ਮੂਆ ਜਿਹਦੇ ਅੰਦਰੋਂ ਆਪਾ ਭਾਵ ਹੰਕਾਰ ਮਰ ਗਿਆ ਹੈ, ਉਹਨਾਂ ਨੇ ਮਨ ਸਿਰੋਮਣੀ ਜੋ ਪਰਮੇਸ਼ਵਰ ਹੈ ਗੁਰਾਂ ਦੇ ਮਨ ਮੰਤਰ ਕਰਕੇ ਜਾਣ ਲਿਆ ਹੈ। ਮਨ ਮੰਤਰ ਅਸ਼ੁੱਧ ਮਨ ਜਿਹੜਾ ਹੈ, ਇਹਦੇ ਵੱਲੋਂ ਜਦੋਂ ਹੰਕਾਰ ਮਰ ਗਿਆ, ਉਦੋਂ ਸ਼ੁੱਧ ਮਨ ਕਰਕੇ ਅਸ਼ੁੱਧ ਮਨ ਨੂੰ ਸ਼ੁੱਧ ਮਨ ਕਰਕੇ ਰੋਕਣਾ ਜਾਣ ਲਿਆ ਹੈ, ਗੁਰਾਂ ਦੇ ਮਨ ਮੰਤਰ ਕਰਕੇ ਮਨ ਸ਼੍ਰੋਮਣੀ ਪਰਮੇਸ਼ਰ ਨੂੰ ਤੇ ਜਾਣ ਲਿਆ ਹੈ।
ਨਜ਼ਰ ਭਈ ਕਰ ਕਰਤੇ ਜਾਣਿਆ,
ਜਦੋਂ ਗੁਰੂ ਸਾਹਿਬ ਦੀ ਨਜ਼ਰ ਕਿਰਪਾ ਦ੍ਰਿਸ਼ਟੀ ਹੋਈ, ਉਦੋਂ ਘਰ ਘਰ ਤੇ ਜਾਂਦੇ ਹਾਂ, ਜਿਹੜਾ ਘਰ ਨੂੰ ਘੜਨ ਵਾਲਾ ਪਰਮੇਸ਼ੁਰ ਹੈ ਸੰਸਾਰ ਰੂਪੀ ਘੜ ਨੂੰ, ਉਹ ਘਰ ਹਿਰਦੇ ਵਿੱਚ ਹੀ ਜਾਣ ਲਿਆ, ਉਸ ਪਰਮੇਸ਼ੁਰ ਅੰਦਰੋਂ ਹੀ ਪ੍ਰਗਟ ਕਰ ਲਿਆ। ਨਜ਼ਰ ਪਈ ਜਦੋਂ ਗੁਰੂ ਸਾਹਿਬ ਦੀ ਗਿਆਨ ਦ੍ਰਿਸ਼ਟੀ ਹੋਈ, ਘਰ ਘਰ ਤੇ ਜਾਂਦੇ ਹਾਂ, ਘਰ ਸਤਸੰਗਤ ਰੂਪੀ ਘਰ ਚੋਂ ਘਰ ਸਰੂਪ ਨੂੰ ਜਾਣ ਲਿਆ।
ਜਤ ਸਤ ਤੀਰਥ ਮੱਜਣ ਨਾਮ,
ਤੇ ਭਾਈ ਜਿਹੜਾ ਜਤ ਰੱਖਣਾ ਹੈ ਤਾਂ ਹੀ ਕਾਇਮ ਰਹਿੰਦਾ ਜੇ ਨਾਮ ਜਪਿਆ ਜਾਏ, ਸਤ ਰੱਖਣਾ ਤਾਂ ਕਾਇਮ ਰਹਿੰਦਾ, ਤੀਰਥ ਯਾਤਰਾ ਦੇ ਪੁਰਬਾਂ ਦਾ ਫਲ ਤਾਂ ਹੀ ਹੈ ਜੇ ਨਾਮ ਜਪਿਆ ਜਾਏ। ਜੇ ਨਾਮ ਨਾ ਜਪੇ ਤਾਂ ਫਿਰ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਅ ਲੱਠੀ ਨਾਤਿਆਂ ਦੋਵੇਂ ਭਾਅ ਚੜੀਏ ਹੋਰ, ਇਹ ਹਾਲਤ ਹੁੰਦੀ ਹੈ। ਇਸ ਪ੍ਰਕਾਰ ਜਤ ਦਾ ਹੰਕਾਰ ਮੇਟਣ ਵਾਸਤੇ, ਸਤ ਦਾ ਹੰਕਾਰ ਮੇਟਣ ਵਾਸਤੇ, ਤੀਰਥਾਂ ਦੇ ਪੁਰਬਾਂ ਦਾ ਹੰਕਾਰ ਮੇਟਣ ਵਾਸਤੇ ਮਹਾਰਾਜ ਦੇ ਨਾਮ ਚ ਜੁੜੋ। ਨਾਮ ਹੀ ਜਤ ਦਾ ਰੱਖਣਾ ਹੈ, ਨਾਮ ਹੀ ਸਤ ਦਾ ਰੱਖਣਾ ਹੈ। ਜਿਸ ਵਿੱਚ ਨਾਮ ਵਸ ਜਾਵੇ ਉਹਦੇ ਵਿਕਾਰ ਵੀ ਮਿਟ ਜਾਂਦੇ ਹੈ, ਉਹਦੇ ਫਲ ਵੀ ਸਾਰੇ ਪ੍ਰਾਪਤ ਹੋ ਜਾਂਦੇ। ਉਸਦੇ ਤਾਂ ਹੀ ਸਤਿਗੁਰਾਂ ਦੇ ਪੂਜਨੇ ਕਰਨੇ ਕਰਕੇ ਸਭ ਲਾਭ ਪ੍ਰਾਪਤ ਹੁੰਦਾ, ਪੁਰਬਾਂ ਦੇ ਇਸ਼ਨਾਨ ਵੀ ਉਹਨੂੰ ਸਭ ਫਲ ਪ੍ਰਾਪਤ ਹੁੰਦੇ ਹੈ।
ਆਦਿਕ ਵਿਥਾਰ ਕਹੋ ਕਰੋ ਕਿਸ ਕਾਮ,
ਜਦੋਂ ਮਹਾਰਾਜ ਦਾ ਨਾਮ ਹੀ ਭਾਈ ਜਤ ਹੈ, ਨਾਮ ਹੀ ਸਤ ਹੈ, ਨਾਮ ਹੀ ਤੀਰਥਾਂ ਦੇ ਪੁਰਬਾਂ ਦੇ ਇਸ਼ਨਾਨ ਹੈ, ਬਾਹਲੇ ਵਿਸਤਾਰ ਕੀ ਕਰਨੇ ਹੈ, ਕਿਸ ਕੰਮ ਆਉਣੇ ਹੈ। ਸੋ ਮਹਾਰਾਜ ਦੇ ਵੀ ਜੁੜੇ ਰਹੋ ਹਰ ਵਕਤ, ਉਸੇ ਜੋਤੀ ਸਰੂਪ ਨੂੰ ਪਛਾਣੋ, ਬਾਹਲੇ ਵਿਸਤਾਰਾਂ ਚ ਫਿਰਨੇ ਕਰਕੇ ਹੰਕਾਰ ਹੀ ਵਧੇਗਾ।
ਨਰ ਨਾਰਾਇਣ ਅੰਤਰ ਜਾਨ,
ਅਤੇ ਜੋ ਨਰਾਂ ਸਾਰਿਆਂ ਚ ਨਰਾਇਣ ਪਰਮੇਸ਼ਰ, ਨਰਾਇਣ ਜਿਸਦਾ ਐਨ ਘਰ ਹੈ, ਉਹ ਨਿਯੰਤਾ ਨਰਾਇਣ ਪਰਮੇਸ਼ਰ ਅੰਤਰਯਾਮੀ ਹੈ। ਜੋ ਤੇਰੀ ਲਿਵ ਲੱਗ ਜਾਏਗੀ ਆਪੇ ਮਾਰੇ ਮੇਹਰ ਕਰ ਦੇਵੇਗਾ।
ਆਨ ਮੰਨੋ ਤੋ ਪਰ ਘਰ ਜਾ,
ਜੇ ਭਾਈ ਹੋਰ ਕਿਸੇ ਨੂੰ ਅਜੇ ਮੰਨਦੇ ਫਿਰਦੇ ਕੋ ਹੰਨੇ ਦੀ, ਕੋ ਬੰਨੇ ਦੀ, ਕੋ ਪਹਾੜਾਂ ਵਾਲੀ ਦੀ, ਕਿਉਂ ਪਰਾਏ ਘਰਾਂ ਚ ਫੇ ਕੋ ਢੋਲ ਢਮੱਕਾ ਸਰਬਰ ਦਾ, ਇਸ ਪ੍ਰਕਾਰ ਪਰਾਏ ਘਰਾਂ ਚ ਦੇਵੀ ਦੀ ਭਾਈ ਫਿਰ ਫਿਰੋਗੇ, ਪਰਮੇਸ਼ਰੀ ਓਰ ਤੋਂ ਬਿਨਾਂ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਨ ਜਾ ਰਿਹਾ। ਸੋ ਇਸ ਪ੍ਰਕਾਰ ਦੁਆਇਤ ਨੂੰ ਜੇ ਮੰਨੋਗੇ ਤਾਂ ਪਰਾਏ ਘਰਾਂ ਕਿਹੜੀਆਂ ਜੂਨਾਂ ਚ ਜਾਓਗੇ।
ਕਿਸ ਜਾਚੋ ਨਾਹੀ ਕੋ ਥਾ,
ਅਸੀਂ ਭਾਈ ਕਿਹਨੂੰ ਮੰਗੀਏ ਸੱਚੇ ਪਾਤਸ਼ਾਹ ਤੋਂ ਬਿਨਾਂ, ਸਾਨੂੰ ਤਾਂ ਪਰਮੇਸ਼ਰ ਤੋਂ ਬਿਨਾਂ ਥਾਂ ਟਿਕਾਣਾ ਕੋਈ ਨਹੀਂ, ਸਭ ਨਾਸ਼ਵੰਤ ਹੈ, ਕਾਲ ਰੂਪੀ ਮੀਂਹ ਦੇ ਪੈਣੇ ਕਰਕੇ ਸਭ ਕੋਠੇ ਢਹਿ ਜਾਣੇ ਹੈ। ਇੱਕ ਅਕਾਲ ਪੁਰਖ ਹੈ, ਬਿਨਾਂ ਕਾਲ ਦੂਜੋ ਕਵਨ, ਜਿਹੜਾ ਕਦੇ ਕਾਲ ਕਰਕੇ ਨਾਸ਼ ਨਹੀਂ ਹੁੰਦਾ, ਕਾਲ ਨੂੰ ਕੋ ਕਾਲ, ਮਹਾਂਕਾਲ ਨੂੰ ਕੋ ਕਾਲ ਹੈ, ਉਸ ਤੋਂ ਬਿਨਾਂ ਕਿਹੜਾ ਥਾਂ ਹੈ ਅਚਲ ਰਹਿਣ ਨੂੰ।
ਨਾਨਕ ਗੁਰਮਤ ਸਹਿਜ ਸਮਾ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਗੁਰਮਤ ਨੂੰ ਧਾਰਨ ਕਰਕੇ ਇਸ ਪ੍ਰਕਾਰ ਭਾਈ ਸਹਿਜੇ ਹੀ ਵਾਹਿਗੁਰੂ ਦੇ ਸਰੂਪ ਚ ਸਮਾ ਜਾਓ, ਅਭੇਦ ਹੋ ਜਾਓ। ਅਭੇਦ ਹੋਣ ਦਾ ਇਹ ਉਪਾਅ ਹੈ ਗੁਰਮਤ ਨੂੰ ਧਾਰਨ ਕਰੋ। ਗੁਰਮਤ ਤੋਂ ਬਗੈਰ ਮਨਮਤ ਨਹੀਂ ਮਿਲਦੀ, ਅਨਮਤ ਨਹੀਂ ਮਿਲਦੀ, ਗੁਰਮਤ ਨਹੀਂ ਮਿਲਦੀ। ਗੁਰਮਤ ਲੈਣੇ ਕਰਕੇ ਹੀ ਸਹਿਜੇ ਸਰੂਪ ਦੇ ਵਿੱਚ ਸ਼ਾਂਤ ਪੂਰਵਕ ਸਮਾ ਕੇ ਭੇਦ ਹੋ ਜਾਓਗੇ।
ਕਿਸ ਜਾਚੋ ਨਾਹੀ ਕੋ ਥਾਉ, ਨਾਨਕ ਗੁਰਮਤ ਸਹਿਜ ਸਮਾਉ।
ਵਾਹਿਗੁਰੂ ਜੀ ਕਾ ਖਾਲਸਾ।
ਕੌੜੀ ਮਹੱਲਾ ਪਹਿਲਾ,
ਸਤਿਗੁਰ ਮਿਲੈ ਤੂੰ ਮਰਨ ਦਿਖਾਏ।
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ। ਸਤਿਗੁਰੂ ਜੀ ਸਾਜੀ ਨਵਾ ਜੀ, ਗੁਰੂ ਖਾਲਸਾ ਸਾਹਿਬ ਸੰਗਰੇਜ ਜੀ, ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ, ਸ੍ਰੀ ਕਰਤਾਰ ਸਾਹਿਬ ਦੇ ਵਿੱਚ ਸਾਰੀ ਸੰਗਤਾਂ ਦੇ ਕਾਰਨ ਜੀਵਨ ਮੁਕਤੀ ਦਾ ਦਾਨ ਬਖਸ਼ ਰਹੇ ਹਨ। ਸਿੱਖ ਸੰਗਤਾਂ ਦਿਨ ਦਿਨ ਗੁਰੂ ਸਾਹਿਬ ਦੇ ਦਰਸ਼ਨ ਦੇ ਉੱਤੇ ਜਿਵੇਂ ਸਾਧ ਸੰਗਤ ਦੀ ਸਲਵਾੜੀ ਸ਼ੁਰੂ ਹੁੰਦੀ ਹੈ, ਸੋਗਣਾਂ ਦੀ ਸਲਵਾੜੀ ਹਿਰਦਿਆਂ ਦੀ ਗੁਰਸਿੱਖਾਂ ਦੇ ਸ਼ੁਰੂ ਹੋਈ ਹੈ। ਆਨੰਦ ਸਾਹਿਬ ਮਹਾਰਾਜ ਸਾਹਿਬ ਦੇ ਕਰਮ ਉਦੇਸ਼ ਨੂੰ ਧਾਰਨ ਕਰਕੇ ਜੀਵਨ ਮੁਕਤੀ ਦੇ ਆਨੰਦ ਨੂੰ ਪ੍ਰਾਪਤ ਕਰ ਰਹੇ ਹਨ। ਸਿੱਖਾਂ ਨੇ ਅੱਜ ਦਰਸ਼ਨ ਕੀਤਾ ਸੱਚੇ ਪਾਤਸ਼ਾਹ ਜੀ ਨੂੰ, ਆਹ ਸਤਿਗੁਰੂ ਜੀ ਆਪ ਕਿਰਪਾ ਕਰਕੇ ਦੱਸੋ।
ਸਤਿਗੁਰ ਮਿਲੈ ਤੂੰ ਮਰਨ ਦਿਖਾਏ।
ਮਰਨਾ ਮਾਰਾ ਕਿਹੜਾ ਹੈ, ਦੁਨੀਆਂ ਜਿਹੜੀ ਹੈ ਮਰ ਮਰ ਜਾਂਦੀ ਹੈ ਤੇ ਰੋਂਦੇ ਹੈ, ਬਰਨਾਮ ਕਰਦੇ ਹੈ, ਆਪ ਕਿਰਪਾ ਕਰਕੇ ਦੱਸੋ ਮਾਰਾ ਮੌਤ ਤੋਂ ਰਹਿਤ ਕਿਵੇਂ ਹੋਈਏ, ਤੇ ਹੋਰ ਸਰੀਰ ਵੱਲੋਂ ਜੋ ਮਨ ਵੱਲੋਂ ਕਿਸ ਪ੍ਰਕਾਰ ਮਰੀਏ, ਗੁਰੂ ਮਹਾਰਾਜ ਸਾਹਿਬ ਕਿਰਪਾ ਕਰਕੇ ਫਰਮਾਉਂਦੇ ਹਨ,
ਸਤਿਗੁਰ ਮਿਲੈ ਸੋ ਮਰਨ ਦਿਖਾਈ।
ਜਿਹੜਾ ਸ੍ਰੇਸ਼ਟ ਮਰਨਾ ਹੈ ਉਹ ਅਗਲੀਆਂ ਤੁਕਾਂ ਚ ਉਹਦਾ ਸਰੀਰ ਦਰਸ਼ਨ ਕਰਨਾ। ਜੇ ਸਤਿਗੁਰੂ ਸਾਹਿਬ ਦੀ ਮਹਿਮ ਹੈ ਤਾਂ ਸ੍ਰੇਸ਼ਟ ਮਰਨਾ ਜੀਵ ਭਾਗ ਤੋਂ ਜੋ ਹੈ ਕਿਰਪਾ ਕਰਕੇ ਪ੍ਰਗਟ ਕਰਕੇ ਦਿਖਾ ਦਿੰਦੇ ਹਨ।
ਮਰਨ ਰਹਿਣ ਰਸ ਅੰਤਰ ਭਾਈ,
ਜੀਵ ਭਾਗ ਤੋਂ ਮਰ ਕੇ ਰਹਿਣਾ ਇਹਦਾ ਰਸ ਅੰਦਰ ਜੇ ਭਾਗ ਆਵੇ ਨਾ, ਜੀਵ ਭਾਗ ਨੂੰ ਮਰ ਕੇ ਰਹਿਣਾ ਇਹ ਅੱਛਾ ਹੈ। ਜਿਸ ਪ੍ਰਕਾਰ ਕੋਈ ਆਦਮੀ ਔਗਣ ਛੱਡ ਦੇ ਉਹਨੂੰ ਕਹੀਏ ਕਿ ਤੂੰ ਔਗਣ ਚੋਰ ਨੂੰ ਚੋਰੀ ਛੁਡਾ ਦਿੱਤੀ ਜਾਵੇ, ਮੰਦ ਕਰਮੀ ਦੇ ਮੰਦ ਕਰਮ ਛੁਡਾ ਦਿੱਤੇ ਜਾਣ, ਉਹਨੇ ਪਸੰਦੀ ਆਦਮੀ ਆ ਕੇ ਉਹਨੂੰ ਕਹਿਣ ਕਿ ਤੂੰ ਚੋਰੀ ਛੱਡ ਦਿੱਤੀ, ਅਲਪੋਂ ਕਹਿੰਦਾ ਵੀ ਮੈਂ ਛੱਡ ਤੀ, ਮੰਦ ਕਰਮੀ ਕਹਿ ਰਹੇ ਮੈਂ ਮੰਦ ਕਰਮ ਛੱਡ ਕੇ, ਤਾਂ ਉਹਦੇ ਜਿਹੜੇ
ਮਲਾਪੀ ਹੁੰਦੇ ਨੇ ਮੰਦ ਕਰਮੀ ਉਹ ਕਹਿੰਦੇ ਆ ਅੱਜ ਤੋਂ ਤੂੰ ਮਰ ਗਿਆ, ਸਾਡੇ ਵੱਲੋਂ ਕਹਿੰਦੇ ਮਰ ਗਿਆ ਸਮਝੋ। ਇਉਂ ਜਿਹੜਾ ਔਗਣਾ ਦਾ ਮਾਰਨਾ ਨਿਵਰਤ ਕਰਨਾ ਹੈ ਇਸ ਦਾ ਨਾਮ ਮਰਨਾ ਇੱਥੇ ਅਰਥ ਹੈ। ਜਿਵੇਂ ਪਾਰੇ ਦੇ ਸੋਧਣ ਦਾ ਨਾਮ ਮਾਰਨਾ ਹੈ, ਇਸੇ ਪ੍ਰਕਾਰ ਮਨ ਦੇ ਸੁਧਾਰਨ ਦਾ ਨਾਮ ਮਾਰਨਾ ਹੈ, ਮਨ ਦੇ ਐਬ ਛੱਡਣੇ ਔਗਣ ਛੱਡਣੇ ਇਹਦਾ ਨਾਮ ਸ੍ਰੇਸ਼ਟ ਮਰਨਾ ਹੈ। ਸੋ ਹਜ਼ੂਰ ਫਰਮਾਉਂਦੇ ਹਨ
ਮਰਨ ਰਹਿਣ ਰਸ ਅੰਤਰ ਭਾਏ,
ਭਾਵ ਤੋਂ ਔਗਣਾ ਵੱਲੋਂ ਮਰ ਕੇ ਰਹਿਣਾ ਹੈ, ਜੀਵਤ ਭਾਵ ਤੋਂ ਮਰ ਕੇ ਜੀਵ ਪੁਣੇ ਦਾ ਤਿਆਗ ਕਰਕੇ ਕੇਵਲ ਅਕਾਲ ਪੁਰਖ ਨੂੰ ਅੰਦਰ ਬਾਹਰ ਵੇਖਣਾ ਇਹ ਜਿਹੜੀ ਮਰਨ ਦੀ ਰਹਿਤ ਹੈ।
ਰਸ ਅੰਤਰ ਭਾਏ ਗਰਭ ਨਿਵਾਰ ਗਗਨ ਪੁਰ ਪਾਏ,
ਪਹਿਲੀ ਧੋਖੀ ਹੈ
ਸਤਿਗੁਰ ਮਿਲੈ ਸੋ ਮਰਨ ਦਿਖਾਏ।
ਜਿਨ੍ਹਾਂ ਨੂੰ ਕਿਰਪਾ ਕਰਕੇ ਮਿਲ ਪੈਂਦੇ ਪੂਰਵਲੇ ਨਿਸਕਾਮ ਕਰਮਾਂ ਦੇ ਪੁੰਨਾ ਕਰਕੇ, ਉਹਨਾਂ ਨੂੰ ਸ੍ਰੇਸ਼ਟ ਪਾਸੇ ਦਾ ਮਰਨਾ ਔਗਣਾ ਦਾ ਤਿਆਗ ਕਰਕੇ ਦੇਹ ਮਾਨ ਵੱਲੋਂ ਮਰਨਾ ਇਹ ਸ੍ਰੇਸ਼ਟ ਮਰਨਾ ਹੈ, ਉਹਨੂੰ ਦਿਖਾ ਦਿੰਦੇ ਕਿਰਪਾ ਕਰਕੇ।
ਮਰਨ ਰਹਿਣ ਰਸ ਅੰਤਰ ਭਾਏ,
ਭਾਵ ਤੋਂ ਮਰ ਕੇ ਰਹਿਣਾ ਇਹਦੀ ਜਿਹੜੀ ਰਹਿਣੀ ਹੈ ਇਹਦਾ ਰਸ ਜੋ ਆਨੰਦ ਹੈ ਅੰਦਰੋਂ ਨੂੰ ਭਾ ਜਾਂਦਾ ਚੰਗਾ ਲੱਗੇ ਆਉਂਦਾ ਹੈ।
ਗਰਭ ਨਿਵਾਰ ਗਗਨ ਪੁਰ ਪਾਏ,
ਸੰਜੇ ਜੀ ਹਜ਼ੂਰ ਫਰਮਾਉਂਦੇ ਗਰਭ ਨਿਵਾਰ, ਦੇਹ ਦਾ ਅਹੰਕਾਰ, ਗੁਣਾਂ ਦਾ ਅਹੰਕਾਰ, ਵਿਦਿਆ ਦਾ ਅਹੰਕਾਰ ਅਤੇ ਸੂਖਮ ਸਥੂਲ ਕਾਰਨ ਦਾ ਅਹੰਕਾਰ ਨਿਵਰਤ ਕਰ ਦਿੰਦਾ ਹੈ ਉਹ ਪੁਰਖ।
ਗਗਨ ਪੁਰ ਪਾਏ,
ਗਗਨ ਪੁਰ ਜੋ ਦਸਵਾਂ ਦੁਆਰ ਹੈ ਉਸ ਰੂਪੀ ਉਸ ਪੁਰੀ ਨੂੰ ਪ੍ਰਾਪਤ ਕਰ ਲੈਂਦੇ ਹੋ। ਦਸਵੇਂ ਦੁਆਰ ਜਦੋਂ ਚਿਰ ਦੀ ਵਿਰਤੀ ਇਸ਼ਤ ਹੋ ਜਾਂਦੀ ਹੈ, ਗਰਭ ਨਿਵਾਰ ਜਿਹੜੇ ਦੇਹਲੇ ਮਾਨ ਨੂੰ ਨਿਵਰਤ ਕਰਦੇ ਹਨ
ਗਗਨ ਪੁਰ ਪਾਏ,
ਉਹ ਗਗਨ ਜੋ ਚਿਰਾਕਾਸ਼ ਹੈ ਨਾ ਪੂਰਨ ਆਕਾਸ਼ ਵਾਂਗੂ ਵਿਆਪਕ, ਉਸ ਦੇ ਵਿੱਚ ਆਪਣੀ ਪੂਰੀ ਨਿਵਾਸ ਪਾਉਂਦੇ ਹੈ। ਪੂਰਨ ਆਕਾਸ਼ ਦੀ ਨਹੀਂ ਚਿਰਾਕਾਸ਼ ਜੋ ਵਿਆਪਕ ਹੈ ਉਸ ਨੂੰ ਪਾ ਲੈਂਦੇ ਹਨ।
ਮਰਨ ਲਿਖਾਏ ਆਏ ਨਹੀਂ ਰਹਿਣਾ,
ਜਿੰਨੇ ਜੀ ਜੰਤ ਬਾਕੀ ਅਸੀਂ ਆਏ ਹਾਂ ਸਭ ਨੇ ਪਹਿਲਾਂ ਇਸ ਜਿਹੜੀ ਦੇਹ ਹੈ ਭੈੜੀ ਇਹਦੇ ਚ ਪ੍ਰਵੇਸ਼ ਨਹੀਂ ਸੀ ਅਸੀਂ ਹੋਣਾ ਚਾਹੁੰਦੇ, ਅੱਠਾਂ ਧਾਤਾਂ ਦੀ ਜਿਹੜੀ ਬਣੀ ਹੋਈ ਹੈ ਉਦੋਂ ਚਾਹੁੰਦੇ ਸੀ ਕਿ ਮਹਾਰਾਜ ਸਾਨੂੰ ਇਹ ਦੇਹ ਵਿੱਚ ਨਾ ਪਾ, ਅੰਤਰਯਾਮੀ ਨੇ ਕਿਹਾ ਤੁਹਾਡੇ ਕੀਤੇ ਹੋਏ ਕਰਮਾਂ ਅਨੁਸਾਰ ਤੁਹਾਨੂੰ ਇਹ ਦੇਹ ਚ ਜਾਣਾ ਪਵੇਗਾ, ਤੁਸੀਂ ਜਿੰਨਾ ਤੁਹਾਡੀ ਪਰਾਲਭ ਦਰਸ਼ਾ ਬਣਦਾ ਹੈ ਉਹਨਾਂ ਤੁਹਾਨੂੰ ਇੰਨੀ ਉਮਰ ਭੋਗੋਗੇ, ਇਤਨੇ ਸਾਹ ਲਵੋਗੇ, ਇਤਨੇ ਦਿਨ ਮਹੀਨੇ ਸਾਲ ਉਮਰ ਦੇ ਤੁਹਾਡੇ ਬਣਦੇ ਹੈ, ਇਸ ਪ੍ਰਕਾਰ ਆਪਦੀ ਮੌਤ ਨੂੰ ਆਪ ਲਿਖਾ ਕੇ ਮਰਨ ਲਿਖਾਏ।
ਮਰਨ ਲਿਖਾਏ ਆਏ ਨਹੀਂ ਰਹਿਣਾ,
ਸੰਸਾਰ ਵਿੱਚ ਜਨਮ ਧਾਰ ਕੇ ਆਪਾਂ ਆਏ ਹਾਂ, ਇੱਥੇ ਹੁਣ ਮੋਹ ਕਰ ਬੈਠੇ ਹਾਂ ਦੇਹ ਦਾ, ਇਹ ਸੰਸਾਰ ਵਿੱਚ ਸਦਾ ਵਾਸਤੇ ਰਹਿਣਾ ਨਹੀਂ ਹੈ ਅਸੀਂ।
ਹਰ ਜਪ ਜਾਪ ਰਹਿਣ ਹਰ ਸਰਨਾ,
ਚਾਹੁੰਦੇ ਹੋ ਚੱਲ ਹਰੀ ਅਕਾਲ ਪੁਰਖ ਅੰਤਰਯਾਮੀ ਦੇ ਜਾਪ ਨੂੰ ਜਪਣਾ ਕਰੋ ਤੇ ਹਰੀ ਦੀ ਸ਼ਰਨ ਲੈਣਾ ਕਰੋ, ਇਸ ਪ੍ਰਕਾਰ ਅਚਲ ਸਰੂਪ ਦੇ ਵਿੱਚ ਤੁਸੀਂ ਰਹਿਣਾ ਕਰੋਗੇ, ਕਦੇ ਮਰਨ ਜੰਮਣ ਦੇ ਵਿੱਚ ਨਹੀਂ ਆਓਗੇ, ਅਖੰਡ ਚੇਤਨ ਦੇ ਤੁਹਾਨੂੰ ਪ੍ਰਾਪਤ ਹੋ ਜਾਏਗੀ।
ਰਹਾਉ ਸਤਿਗੁਰ ਮਿਲੈ ਤਾਂ ਦੁਬਦਾ ਭਾਗ ਹੈ,
ਜਿੱਤਾ ਜਿੱਤਾ ਇੱਕ ਜੰਮਣ ਦਾ ਇੱਕ ਮਰਨ ਦਾ ਦੁੱਖ ਕਲੇਸ਼, ਜੇ ਸਤਿਗੁਰੂ ਜੀ ਦੇ ਨਾਲ ਮਿਲੇ ਤਾਂ ਦੁਬਦਾ ਪੁਣਾ ਜਿਹੜਾ ਹੈ ਦੋ ਵਿਧੀਆਂ ਬਣੀਆਂ ਰਹਿਣੀਆਂ, ਹਰਖ ਸੋਗ ਰਾਸ ਦੁਆਇਕ ਮਿੱਤਰ ਸੱਤਰ ਭੋਗੀ ਜੋਗੀ ਆਦਿਕ ਇਹ ਦੁਵਿਧਾ ਹੈ, ਸਾਰੀ ਭਰ ਜਾਂਦੀ ਹੈ ਜੇ ਸਤਿਗੁਰੂ ਜੀ ਦੇ ਨਾਲ ਮਿਲ ਪਵੇ।
ਕਮਲ ਵਿਗਾਸ ਮਨ ਹਰ ਪ੍ਰਭ
ਲਾਗੇ, ਵਿਗਾਸ ਖੜਿਆ ਆਉਂਦਾ ਹੈ ਅਤੇ ਮਨ ਹਰੀ ਅਕਾਲ ਪੁਰਖ ਚ ਲੱਗ ਜਾਂਦਾ ਹੈ। ਕਰਨਾ ਮੈਤਰੀ ਮੁੱਦਾ ਦੇਖਿਆ ਆਦਿਕ ਇਹ ਪੰਖੜੀਆਂ ਖਿੜਿਆਉਂਦੀਆਂ ਹਨ ਉਸ ਦੀਆਂ।
ਜੀਵਤ ਮਰੈ ਮਹਾਰਸ ਆਗੈ,
ਜੋ ਜੀਵਤ ਧਾਰ ਤੋਂ ਮਰਦਾ ਹੈ ਉਹਨੂੰ ਜੀਵਤ ਧਾਰ ਤੋਂ ਮਰਨ ਤੋਂ ਅੱਗੇ ਮਗਰੋਂ ਮਹਾਰਸ ਬ੍ਰਹਮਾਨੰਦ ਦੀ ਪ੍ਰਾਪਤੀ ਹੁੰਦੀ ਹੈ, ਜਿਸ ਦੇ ਰਸ ਦੇ ਬਰਾਬਰ ਹੋਰ ਕੋਈ ਦੁਨੀਆਂ ਦਾ ਰਸ ਨਹੀਂ ਹੈ। ਦੁਨੀਆਂ ਦੇ ਰਸ ਜਿਹੜੇ ਵਿਸ਼ਾਨੰਦ ਜਿਹੜਾ ਹੈ ਇਹ ਤਾਂ ਸਾਰ ਸਮੁੰਦਰੀ ਕਟੋਰੇ ਦੇ ਪਾਣੀ ਦੀ ਨਿਆਈ ਹੈ, ਅਤੇ ਜੋ ਯੋਗਾਨੰਦ ਹੈ ਉਹ ਨਾਲੀ ਦੇ ਬਰਸਾਤੀ ਪਾਣੀ ਦੀ ਨਿਆਈ ਹੈ, ਜੋ ਭਜਨਾਨੰਦ ਹੈ ਇਹ ਸਾਗਰ ਦੀ ਨਿਆਈ ਹੈ, ਅਤੇ ਬ੍ਰਹਮਾਨੰਦ ਜੋ ਹੈ ਇਹ ਮਹਾਸਾਗਰ ਦੀ ਨਿਆਈ ਹੈ। ਉਹ ਕਦੇ ਰਸ ਨਾਸ ਨਹੀਂ ਹੁੰਦਾ, ਇੱਕ ਰਸ ਰਹਿੰਦਾ ਹੈ।
ਜੀਵਤ ਮਰੈ ਮਹਾਰਸ ਆਗੈ,
ਜੀਵ ਭਾਵ ਤੋਂ ਮਰੇ ਮਹਾਰਸ ਬ੍ਰਹਮਾਨੰਦ ਰਸ ਉਸ ਤੋਂ ਅੱਗੇ ਪ੍ਰਾਪਤ ਹੁੰਦਾ, ਜੋ ਜੀਵ ਭਾਵ ਮਿਟ ਜਾਂਦਾ ਇਸ ਦਾ।
ਸਤਿਗੁਰ ਮਿਲਿਆ ਸੱਚ ਸੰਜਮ ਸੂਚਾ,
ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਜਿਹੜੇ ਮਿਲੇ ਹੈ ਉਹਨਾਂ ਨੇ ਸੱਚ ਨਾਮ ਨੂੰ ਗ੍ਰਹਿਣ ਕੀਤਾ ਹੈ ਤੇ ਝੂਠ ਬੋਲਣ ਵੱਲੋਂ ਸੰਜਮ ਕੀਤਾ ਹੈ ਉਹਨਾਂ ਨੇ। ਜਿਹੜੇ ਸੱਚ ਦੇ ਸੰਜਮੀ ਧਾਰਨੀ ਪੁਰਖ ਨੂੰ ਸਾਧਨ ਸਜਦਾ ਧਾਰਦੇ ਹੈ ਉਹਨਾਂ ਚਿੱਤ ਸੱਚੇ ਨਾਮ ਦੇ ਸੰਜਮ ਕਰਕੇ ਸੂਚਾ ਪਵਿੱਤਰ ਹੋ ਜਾਂਦਾ ਹੈ।
ਗੁਰ ਕੀ ਪੌੜੀ ਉੱਚੋ ਉੱਚਾ,
ਗੁਰੂ ਸਾਹਿਬ ਦੀ ਜਿਹੜੀ ਭੂਮਿਕਾ ਰੂਪੀ ਪੌੜੀ ਹੈ, ਸਭ ਇੱਛਾ ਸਭ ਚਾਰਨਾ ਤਨੁ ਮਾਨਸਾ, ਇਸੇ ਪ੍ਰਕਾਰ ਸਤਵਾ ਪਤ ਆਦਿਕ ਅਤੇ ਅਸਮ ਸਕਤ ਪਦਾਰਥਾ ਭਾਵਨੀ ਕ੍ਰਿਆ ਆਦਿਕ ਜੋ ਗੁਰੂ ਦੀ ਪੌੜੀ ਭੂਮਿਕਾ ਵਿੱਚ ਪਹੁੰਚਦੇ ਹੈ, ਗੁਰੂ ਸਾਹਿਬ ਦੀ ਭਗਤੀ ਨੂੰ ਪੌੜੀ ਤੇ ਜਿਹੜੇ ਚੜ੍ਹਦੇ ਹਨ,
ਉੱਚੋ ਉੱਚਾ
ਉਹ ਉੱਚੇ ਜੋ ਬ੍ਰਹਮ ਆਦਿਕ ਦਰਜੇ ਹੈ ਉਹਨਾਂ ਤੋਂ ਵੀ ਉੱਚੇ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ।
ਕਰਮ ਮਿਲੈ ਜਮ ਕਾ ਭਉ ਮੂਚਾ,
ਜਿਨ੍ਹਾਂ ਦੇ ਨਿਸ਼ਕਾਮ ਕਰਮ ਕੀਤੇ ਹੁੰਦੇ ਉਹਨਾਂ ਤੇ ਪਰਮੇਸ਼ੁਰ ਕਰਮ ਕਿਰਪਾ ਕਰਦਾ, ਜਿਨ੍ਹਾਂ ਤੇ ਪਰਮੇਸ਼ੁਰ ਕਿਰਪਾ ਦ੍ਰਿਸ਼ਟੀ ਕਰਦਾ ਉਹਨਾਂ ਨੂੰ ਗੁਰੂ ਮਹਾਰਾਜ ਸਾਹਿਬ ਮਿਲਦੇ ਹੈ, ਤੇ ਗੁਰੂ ਸਾਹਿਬ ਦੀ ਕਰਮ ਕਿਰਪਾਲਤਾ ਕਰਕੇ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਮਿਲਦਾ ਹੈ।
ਜਮ ਕਾ ਭਉ ਮੂਚਾ,
ਜਿਹੜਾ ਜਮ ਦਾ ਭਉ ਮੂਚਾ ਬਹੁਤ ਹੈ ਨਾ ਉਹ ਕੱਟਿਆ ਜਾਂਦਾ, ਜਮ ਦਾ ਭੈ ਨਹੀਂ ਰਹਿੰਦਾ ਉਹਨਾਂ ਤਾਂ ਕਿਸੇ ਪ੍ਰਕਾਰ ਦਾ, ਜੰਮਣ ਦਾ ਮਰਨ ਦਾ ਜਮਾਨੇ ਦਾ ਭੈ ਜਮਾਂ ਦਾ ਭੈ ਉੱਕਾ ਹੀ ਕਿਸੇ ਪ੍ਰਕਾਰ ਦਾ ਸਭ ਛੁੱਟ ਜਾਂਦਾ ਹੈ।
ਗੁਰ ਮਿਲਿਆ ਮਿਲ ਅੰਤ ਸਮਾਇਆ,
ਗੁਰੂ ਸਾਹਿਬ ਦੇ ਉਪਦੇਸ਼ ਦੇ ਨਾਲ ਮਿਲੇ ਹੋਏ ਹੈ, ਉਹ ਗੁਰੂ ਮਹਾਰਾਜ ਸਾਹਿਬ ਦੀ ਆਗਿਆ ਵੀ ਜਿਹੜੇ ਮਿਲੇ ਹੈ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ, ਉਹ ਭਾਈ ਗੁਰੂ ਸਾਹਿਬ ਦੇ ਉਪਦੇਸ਼ ਦੇ ਨਾਲ ਸਰਵਣ ਨਾਲ ਜਿਹੜੇ ਮਿਲੇ ਹੋਏ ਹੈ ਅਤੇ ਫਿਰ ਮੰਨਣ ਨਾਲ ਮਿਲੇ ਹੋਏ ਹੈ, ਫਿਰ ਨਿਵਿਆਸਨ ਨਾਲ ਪਿਛਲਾ ਕਰ ਢਾਈ ਪੋਥੀਆਂ, ਫਿਰ ਨਿਵਿਆਸਨ ਦੇ ਨਾਲ ਮਿਲੇ ਹੋਏ ਕਮਾਈ ਨਾਲ, ਉਹ ਦੇਹ ਮਾਨ ਤੋਂ ਉਲਟ ਕਰਕੇ ਮਿਲ ਕੇ ਅੰਕ ਵਾਹਿਗੁਰੂ ਦੇ ਸਰੂਪ ਵਿੱਚ ਪ੍ਰੇਮ ਕਰਕੇ ਸਮਾਇਆ ਸਮਾ ਜਾਂਦੇ ਮਿਲ ਜਾਂਦੇ ਹੈ।
ਕਰ ਕਿਰਪਾ ਘਰ ਮਹਿਲ ਦਿਖਾਇਆ,
ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਘਰ ਸਰੀਰ ਦੇ ਅੰਦਰ ਹੀ ਮਹਲ ਕੁਰੀਆ ਪਦ ਮਹਾਰਾਜ ਸਾਹਿਬ ਨੂੰ ਦਿਖਾ ਦਿੱਤਾ ਹੈ, ਕਿਰਪਾ ਕਰਕੇ ਘਰ ਸਾਧ ਸੰਗਤ ਨਾਲ ਜਿਹੜੇ ਮੇਲੇ ਹੈ ਉਹਨਾਂ ਨੂੰ ਮਹਲ ਸਰੂਪ ਸੱਚ ਸਰੂਪ ਦਿਖਾ ਦਿੱਤਾ ਹੈ।
ਨਾਨਕ ਹਉ ਮੈਂ ਮਾਰ ਮਿਲਾਇਆ,
ਸਰਕਾਰ ਜਿਨ੍ਹਾਂ ਨੇ ਹਉਮੈ ਨੂੰ ਮਾਰਿਆ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਉਹਨਾਂ ਨੂੰ ਪ੍ਰੇਮੀਓ ਪਰਮੇਸ਼ਰ ਮੇਲ ਲਿਆ, ਉਹ ਫਿਰ ਜੰਮਣ ਮਰਨ ਤੋਂ ਰਹਿਤ ਹੋ ਗਏ ਹੈ, ਆਵਾਗਮਨ ਚ ਨਹੀਂ ਆਉਂਦੇ, ਸਦਾ ਸੁਤੰਤਰ ਹੋ ਜਾਂਦੇ ਹਨ, ਇਉਂ ਸ੍ਰੇਸ਼ਟ ਮਰਨਾ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ।